ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਬੰਦੇ ਪਠਾਏ ਸਿੰਘ ਥੀ ਤੇ ਫਿਰ ਲੀਏ ਬੁਲਾਈ ਹਮ ਆਵੈ ਸਰਹਿੰਦ ਕੋ ਤੁਮ ਆਵੋ ਰੋਪੜ ਦਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਉਣ ਦਾ ਸਮਾਂ ਪ੍ਰਾਪਤ ਹੋਇਆ ਹੈ ਔਰ ਮਹਾਰਾਜ ਦੇ ਪਵਿੱਤਰ ਇਤਿਹਾਸ ਦੀ ਕਥਾ ਗੁਰੂ ਇਤਿਹਾਸ ਦੀ ਕਥਾ ਤੇ ਗੁਰੂ ਪੰਥ ਖਾਲਸੇ ਦੀ ਕਥਾ ਰੋਜ਼ ਸ਼ਾਮ ਦੇ ਦੀਵਾਨਾਂ ਚ ਹੁੰਦੀ ਹੈ ਆਪ ਜੀ ਹਾਜ਼ਰੀਆਂ ਭਰ ਕੇ ਸੁਣਦੇ ਹੋ ਜੋ ਅੰਗਰੇਜ਼ਾਂ ਨੇ ਪੁੱਛਿਆ ਸੀ ਵੀ ਖਾਲਸਾ ਕਿਵੇਂ ਪੈਦਾ ਹੋਇਆ ਤੇ ਖਾਲਸੇ ਨੇ ਕੀ ਕੁਝ ਕੀਤਾ ਹੈ ਕਿ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਕੈਪਟਨ ਮਰੀ ਨੂੰ ਸਾਰਾ ਇਤਿਹਾਸ ਲਿਖਵਾਇਆ ਸੀ ਖਾਲਸਾ ਜੀ ਇਹ ਸਾਡੇ ਆਪਣੇ ਘਰ ਦਾ ਇਤਿਹਾਸ ਹੈ ਇਹ ਸਾਡੀ ਆਪਣੀ ਹਿਸਟਰੀ ਹੈ ਭਾਵੇਂ ਅਸੀਂ ਅੱਜ ਆਪਣੇ ਆਪ ਨੂੰ ਸਿੰਘ ਜਾਂ ਸਿੱਖ ਅਖਵਾਉਂਦੇ ਹਾਂ ਪਰ ਅਫਸੋਸ ਹੈ ਵੀ ਇਸ ਇਤਿਹਾਸ ਦਾ ਸਾਨੂੰ ਪਤਾ ਨਹੀਂ ਹੈ ਚੋਣਵੇਂ ਪ੍ਰਸੰਗ ਢਾਡੀ ਸਿੰਘਾਂ ਦੀ ਕਿਰਪਾ ਨਾਲ ਸਾਡੇ ਕੋਲ ਪਹੁੰਚ ਜਾਂਦੇ ਨੇ ਪਰ ਜੇ ਪੂਰਾ ਇਤਿਹਾਸ ਪੰਥ ਪ੍ਰਕਾਸ਼ ਵਿੱਚ ਵੇਖੀਏ ਤਾਂ ਪਤਾ ਲੱਗੇਗਾ ਵੀ ਸਾਡੇ ਬਜ਼ੁਰਗਾਂ ਦਾ ਸਰੂਪ ਕਿੱਦਾਂ ਦਾ ਸੀ ਰਹਿਣੀ ਬਹਿਣੀ ਕਿੱਦਾਂ ਦੀ ਸੀ ਆਚਰਣ ਕਿੱਦਾਂ ਦਾ ਸੀ ਤੇ ਉਹਨਾਂ ਨੇ ਕੀਤਾ ਕੀ ਕੁਝ ਹੈ ਸੋ ਬਾਬੇ ਬੰਦੇ ਬਹਾਦਰ ਨੇ ਤੁਰਕਾਂ ਦੇ ਵੱਡੇ ਵੱਡੇ ਠਾਣੇ ਫਤਿਹ ਕੀਤੇ ਜਿਵੇਂ ਕਿ ਸਢੌਰਾ ਪੀਰ ਬੁੱਧੂ ਸ਼ਾਹ ਜੀ ਦੀ ਸ਼ਹੀਦੀ ਦਾ ਬਦਲਾ ਲਿਆ ਤੇ ਮੁਸਤਫਾਬਾਦ ਕਪੂਰੀ ਇਹ ਜਿਹੜਾ ਜਮੁਨਾਨਗਰ ਦੇ ਇਲਾਕੇ ਦਾ ਅੰਬਾਲੇ ਤੋਂ ਜਮੁਨਾਨਗਰ ਰੈਣਗੜ੍ਹ ਦਾ ਇਲਾਕਾ ਹੈ ਇਹ ਸਾਰਾ ਫਤਿਹ ਕੀਤਾ ਸਮਾਣਾ ਫਤਿਹ ਕੀਤਾ ਉਸ ਤੋਂ ਪਹਿਲਾਂ ਕੈਥਲ ਫਤਿਹ ਕੀਤਾ ਫਿਰ ਅੰਬਾਲੇ ਤੋਂ ਲੁੱਟ ਕੇ ਸਿੰਘ ਬਨੂੜ ਜਾ ਪਹੁੰਚੇ ਬਨੂੜ ਫਤਿਹ ਕੀਤਾ ਛੱਤ ਬਨੂੜ ਨੂੰ ਫਤਿਹ ਕਰਨ ਦੇ ਨਾਲ ਨਾਲ ਜਿਹੜੇ ਸਿੰਘ ਪਰਲੇ ਪਾਸੇ ਰੋਪੜ ਵਾਲੇ ਪਾਸੇ ਰੁਕੇ ਹੋਏ ਸੀਗੇ ਕੀਰਤਪੁਰ ਸਾਹਿਬ ਬੈਠੇ ਸੀ ਮਾਝੇ ਦੇ ਸਿੰਘ ਪੋਠੋਹਾਰ ਧੰਨੀ ਘੇਪ ਲੰਮਾ ਦੇਸ਼ ਨੱਕਾ ਦੇਸ਼ ਕਾਬਲ ਕੰਧਾਰ ਤੱਕ ਦੇ ਜਿਹੜੇ ਸਿੰਘ ਸੀਗੇ ਉਹ ਮਾਝੇ ਵਾਲਿਆਂ ਦੇ ਨਾਲ ਹੀ ਸਨ ਤੇ ਉਹ ਸਾਰੇ ਸਿੰਘ ਉੱਪਰੋਂ ਪਹਾੜੀ ਇਲਾਕਿਆਂ ਚੋਂ ਲੰਘਦੇ ਬੜੀ ਮੁਸ਼ਕਲ ਨਾਲ ਕੀਰਤਪੁਰ ਪਹੁੰਚੇ ਸੀਗੇ ਕਿਉਂਕਿ ਜੇ ਉਹ ਸਿੱਧੇ ਆਉਂਦੇ ਤਾਂ ਉਹਨਾਂ ਨੂੰ ਪਹਿਲਾਂ ਹੀ ਰਸਤੇ ਚ ਰੋਕ ਲੈਣਾ ਸੀ ਜਲੰਧਰ ਹੀ ਅੱਗੇ ਆਉਣ ਹੀ ਨਹੀਂ ਸੀ ਦੇਣਾ ਉਸ ਵੇਲੇ ਉਹ ਸਿੰਘ ਵੀ ਜਿਹੜੇ ਸਨ ਬੜੇ ਨੀਤੀਵਾਨ ਸਨ ਤੇ ਗਿਣਤੀ ਘੱਟ ਹੋਣ ਕਰਕੇ ਸਿੱਧੀ ਲੜਾਈ ਨਹੀਂ ਸੀ ਲੈਣਾ ਚਾਹੁੰਦੇ ਬੜੇ ਤਰੀਕੇ ਨਾਲ ਉਹ ਸਿੰਘ ਕੀਰਤਪੁਰ ਆ ਗਏ ਬਾਬਾ ਦੀਪ ਸਿੰਘ ਜੀ ਵਰਗੇ ਮੁਖੀ ਸਿੰਘ ਮਾਝੇ ਦੇ ਸਿੰਘ ਸਨ ਜਿਹੜੇ ਮਾਲਵੇ ਦੇ ਸਿੰਘ ਸਨ ਉਹ ਬਾਬੇ ਬੰਦੇ ਬਹਾਦਰ ਨੂੰ ਦਿੱਲੀ ਦੇ ਲਾਗੇ ਸ਼ੇਰੀ ਖੰਡਾ ਉੱਥੇ ਹੀ ਆ ਮਿਲੇ ਸਨ ਮਹਾਰਾਜਾ ਪਟਿਆਲਾ ਦੇ ਭੇਜੇ 2000 ਤਨਖਾਹਦਾਰ ਸਿਪਾਹੀ ਸਨ ਮਹਾਰਾਜਾ ਪਟਿਆਲਾ ਆਪ ਨਹੀਂ ਆਏ ਸਰਦਾਰ ਰਾਮ ਸਿੰਘ ਤ੍ਰਿਲੋਕ ਸਿੰਘ ਉਹਨਾਂ ਨੇ ਨੀਤੀ ਨਾਲ ਸਿੰਘ ਭੇਜ ਦਿੱਤੇ ਸਨ ਤੇ ਜਿਹੜੇ ਸਨ ਆਮ ਗੁਰੂ ਕੇ ਸਿੰਘ ਉਹ ਸਾਰੇ ਇਕੱਠੇ ਹੋ ਗਏ ਸਨ। ਬਾਕੀ ਜਿਹੜੇ ਲੁਟੇਰੇ ਸਨ ਉਹ ਵੀ ਬਹੁਤ ਤਾਦਾਦ ਸਿੰਘਾਂ ਦੇ ਨਾਲ ਰਲ ਗਏ ਸਨ ਵੀ ਅਸੀਂ ਵੱਡੇ ਵੱਡੇ ਸ਼ਹਿਰਾਂ ਦੀ ਲੁੱਟਮਾਰ ਚ ਹਿੱਸਾ ਲਵਾਂਗੇ। ਤੇ ਬਾਬੇ ਬੰਦੇ ਨੂੰ ਵੀ ਉਹਨਾਂ ਦੀ ਲੋੜ ਸੀ ਕਿਉਂਕਿ ਦੁਸ਼ਮਣ ਨੂੰ ਹਮੇਸ਼ਾ ਗਿਣਤੀ ਜ਼ਿਆਦਾ ਨਜ਼ਰ ਆਵੇ ਤਾਂ ਉਹਨੂੰ ਦਹਿਸ਼ਤ ਰਹਿੰਦੀ ਹੈ, ਡਰ ਰਹਿੰਦਾ, ਦੁਸ਼ਮਣ ਦਾ ਹੌਂਸਲਾ ਢਹਿਆ ਰਵੇ। ਇਸ ਕਰਕੇ ਬਾਬਾ ਜੀ ਸਾਰਿਆਂ ਨੂੰ ਨਾਲ ਲੈ ਕੇ ਤੁਰ ਰਹੇ ਸਨ। ਬਹੁਤ ਸਾਰੇ ਹਿੰਦੂ ਨੌਜਵਾਨ ਵੀ ਉਸ ਵੇਲੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਏ ਹੋਏ ਸਿੰਘਾਂ ਚ ਰਲ ਕੇ ਸਿੰਘ ਸਜ ਗਏ ਔਰ 1000 ਫੌਜ ਸੂਬੇ ਸਰਹੰਦ ਨੇ ਭੇਜੀ ਸੀ ਦਗਾ ਕਰਨ ਵਾਸਤੇ, ਧੋਖਾ ਕਰਨ ਵਾਸਤੇ। ਸੁੱਚਾਨੰਦ ਦਾ ਭਤੀਜਾ ਲੈ ਕੇ ਆਇਆ ਸੀ। ਬਾਬਾ ਜੀ ਨੇ ਉਹਨੂੰ ਵੀ ਕਹਿ ਦਿੱਤਾ ਸੀ ਵੀ ਤੇਰੇ ਮਨ ਚ ਖੋਟ ਹੈ ਪਰ ਜੋ ਤੂੰ ਕਰੇਗਾ ਭਰੇਗਾ, ਚੱਲ ਸਾਡੇ ਨਾਲ। ਤੋਰ ਲਿਆ ਸੀ। ਸੋ ਹੁਣ ਜੰਗ ਦੀ ਤਿਆਰੀ ਹੋ ਗਈ ਸਮਝੋ, ਦੋਹਾਂ ਪਾਸਿਆਂ ਤੋਂ ਬਿਗਲ ਵੱਜਣ ਵਾਲੇ ਹੈ। ਬਾਬਾ ਜੀ ਨੇ ਚਿੱਠੀ ਪਾ ਦਿੱਤੀ ਉਹਨਾਂ ਸਿੰਘਾਂ ਨੂੰ ਕੀਰਤਪੁਰ ਵਾਲਿਆਂ ਨੂੰ ਵੀ ਤੁਸੀਂ ਤਗੜੇ ਹੋ ਕੇ ਹੁਣ ਮੇਰੇ ਨਾਲ ਆ ਕੇ ਰਲੋ। ਚੰਡੀਗੜ੍ਹ ਦੇ ਕੋਲ ਜੋ ਮੋਹਾਲੀ ਹੈ ਇਹਦੇ ਲਾਗੇ ਅੱਜ ਕੱਲ ਖਰੜ ਇੱਕ ਜਗ੍ਹਾ ਕਸਬਾ ਹੈ, ਖਰੜ ਦੇ ਨਾਲ ਉਹਨਾਂ ਲਾਂਡਰਾਂ ਹੈ, ਲਾਂਡਰਾਂ ਤੇ ਖਰੜ ਦੇ ਵਿਚਕਾਰ ਇੱਕ ਪਿੰਡ ਹੈ ਚੱਪੜਚਿੜੀ। ਇਹ ਪੁਰਾਣਾ ਮੈਦਾਨ ਹੈ, ਖੁੱਲਾ ਇਲਾਕਾ ਸੀ, ਚੰਡੀਗੜ੍ਹ ਦਾ ਉਦੋਂ ਵਸਿਆ ਨਹੀਂ ਸੀਗਾ, ਛੋਟੇ ਛੋਟੇ ਪਿੰਡ ਸੀਗੇ ਤੇ ਉਹਨਾਂ ਚੋਂ ਕੁੰਬੜਾ ਸੁਹਾਣਾ ਇੱਦਾਂ ਦੇ ਪਿੰਡ ਸੀਗੇ ਮੋਹਾਲੀ। ਇਹ ਪੁਰਾਣੇ ਪਿੰਡਾਂ ਦੇ ਵਿਚਕਾਰ ਬਾਬਾ ਜੀ ਨੇ ਖੁੱਲਾ ਮੈਦਾਨ ਆ ਕੇ ਮੱਲ ਲਿਆ। ਉਧਰੋਂ ਮਾਝੇ ਦੇ ਸਿੰਘ ਤੁਰ ਪਏ ਕੀਰਤਪੁਰ ਸਾਹਿਬ ਤੋਂ, ਉਹਨਾਂ ਨੂੰ ਰੋਪੜ ਦੇ ਵਿੱਚ ਆ ਕੇ ਰਸਤਾ ਉਹਨਾਂ ਦਾ ਰੋਕਿਆ ਗਿਆ ਔਰ ਕੀਰਤਪੁਰ ਸਾਹਿਬ ਤੋਂ ਚੱਲੇ ਰੋਪੜ ਆ ਕੇ ਉਹਨਾਂ ਦਾ ਰਸਤਾ ਰੋਕਿਆ। ਉੱਥੇ ਲੜਾਈ ਹੋਈ ਹੈ, ਉਹ ਕਥਾ ਅੱਜ ਸੁਣਨ ਕਰੀਏ। ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਬੰਦੇ ਪਠਾਏ ਸਿੰਘ ਥੇ ਤੇ ਫਿਰ ਲੀਏ ਬੁਲਾਏ।
ਬਾਬੇ ਬੰਦੇ ਬਹਾਦਰ ਨੇ ਜਿਹੜੇ ਸਿੰਘ ਬੁਲਾਏ ਸੀਗੇ ਨਾ ਮਾਝੇ ਵਾਲੇ, ਮਹਾਰਾਜ ਦਸਵੇਂ ਪਾਤਸ਼ਾਹ ਨੇ ਹੁਕਮਨਾਮੇ ਲਿਖ ਕੇ ਨਾ ਸਾਰੇ ਸਿੰਘਾਂ ਦੇ ਨਾਂ ਲਿਖ ਕੇ ਹੁਕਮਨਾਮੇ ਲਿਖੇ ਸੀ ਮਹਾਰਾਜ ਨੇ, ਕਿਉਂਕਿ ਬੰਦਾ ਤਾਂ ਪੰਜਾਬ ਵਿਚ ਸਮਝੋ ਇੱਕ ਤਰ੍ਹਾਂ ਨਾਲ ਪਹਿਲੀ ਵਾਰ ਹੀ ਆ ਰਿਹਾ ਸੀ, ਉਹਨੂੰ ਸਿੰਘਾਂ ਦਾ ਪੰਥ ਦਾ ਪਤਾ ਨਹੀਂ ਸੀ। ਨਾਲ ਬਾਬਾ ਵਿਨੋਦ ਸਿੰਘ ਜੀ, ਬਾਬਾ ਬਾਜ ਸਿੰਘ ਜੀ, ਬਾਬਾ ਰਣ ਸਿੰਘ ਜੀ, ਰਾਮ ਸਿੰਘ ਜੀ, ਕਾਨ ਸਿੰਘ ਜੀ, ਪੰਜ ਪਿਆਰੇ ਜਿਹੜੇ ਸੀਗੇ ਮੁਖੀ ਸੀਗੇ, ਇਹਨਾਂ ਨੂੰ ਸਾਰਾ ਭੇਦ ਸੀਗਾ। ਮਹਾਰਾਜ ਨੇ ਹੁਕਮਨਾਮੇ ਲਿਖੇ ਸੀ ਮਾਝੇ ਦੇ ਸਾਰੇ ਇਲਾਕਿਆਂ ਦੇ ਵਿੱਚ ਸਿੰਘਾਂ ਨੂੰ। ਉਹ ਜਿਹੜੇ ਸਿੰਘ ਕੀਰਤਪੁਰ ਬੈਠੇ ਹੋਏ ਸਨ ਆ ਕੇ ਉਹਨਾਂ ਨੂੰ ਅੱਗੇ ਬੁਲਾਇਆ ਹੈ।
ਹਮ ਆਵੈ ਸਰਹਿੰਦ ਕੋ ਤੁਮ ਆਵੋ ਰੋਪੜ ਦਾਏ।
ਅਸੀਂ ਸਰਹੰਦ ਪਹੁੰਚਣ ਵਾਲੇ ਹਾਂ ਖਾਲਸਾ ਜੀ, ਤੁਸੀਂ ਰੋਪੜ ਵਾਲੇ ਪਾਸਿਓਂ ਅੱਗੇ ਆ ਜਾਓ, ਸਾਨੂੰ ਮਿਲੋ ਛੇਤੀ ਨਾਲ।
ਜਾਓ ਪਈ ਸੁਣਤ ਸੋ ਚਿੱਠੋ ਖਾਲਸੋ ਚੜਿਓ।
ਇਹ ਸੁਣ ਕੇ ਚਿੱਠਾ ਜਦੋਂ ਸਿੰਘਾਂ ਦਾ ਪਹੁੰਚਿਆ ਬਾਬੇ ਬੰਦੇ ਬਹਾਦਰ ਦਾ, ਤੇ ਖਾਲਸੇ ਨੇ ਕੀਰਤਪੁਰ ਸਾਹਿਬ ਤੋਂ ਚਾਲੇ ਪਾਏ।
ਰੋਪੜ ਦੇਰ ਜਾਏ ਸੋ ਵੜਿਓ।
ਔਰ ਸਿੰਘ ਕੀਰਤਪੁਰ ਤੋਂ ਘੋੜਿਆਂ ਤੇ ਸਵਾਰ ਹੋ ਕੇ ਜਿਉਂ ਹੀ ਤੁਰੇ ਤੇ ਰੋਪੜ ਦੇ ਦਰੇ ਤੇ ਆ ਗਏ।
ਜਹ ਜਬ ਖਬਰ ਵਜ਼ੀਰੇ ਭਈ।
ਉਧਰੋਂ ਵਜ਼ੀਰ ਖਾਨ ਨੂੰ ਸਾਰੀ ਖਬਰ ਮਿਲ ਰਹੀ ਸੀ ਪਹਿਲਾਂ ਹੀ ਵੀ ਮਾਝੇ ਵਾਲੇ ਸਿੰਘ ਲਗਭਗ 4-5 ਹਜ਼ਾਰ ਸਿੰਘ ਸੀਗਾ ਮਾਝੇ ਦਾ, ਜਿਹੜਾ ਕੀਰਤਪੁਰ ਛਾਉਣੀ ਪਾਈ ਬੈਠਾ ਸੀ, ਤੇ ਉਹਨੂੰ ਖਰਚਾ ਇੱਕ ਅੰਮ੍ਰਿਤਸਰ ਦਾ ਸੀਗਾ ਪਸ਼ੌਰਾ ਸਿੰਘ ਖੱਤਰੀ, ਉਹ ਖਰਚਾ ਦਿੰਦਾ ਸੀਗਾ, ਕਾਫੀ ਉਹ ਅਮੀਰ ਆਦਮੀ ਸੀਗਾ। ਉਹਨੇ ਲੰਗਰ ਵਾਸਤੇ ਕਈ ਹਜ਼ਾਰਾਂ ਰੁਪਈਆ ਖਾਲਸੇ ਨੂੰ ਭੇਜ ਦਿੱਤਾ ਸੀ ਵੀ ਖਰਚਾ ਪਾਣੀ ਚਲਾਓ। ਬਾਕੀ ਕੁਝ ਸਿੰਘ ਕੁਝ ਜਿਵੇਂ ਪਿੱਛੇ ਲਿਖਿਆ ਹੀ ਆ ਵੀ ਕੋਈ ਉਧਾਰ ਚੱਕ ਕੇ ਲਿਆਏ ਸਨ, ਕੋਈ ਲੁੱਟਮਾਰ ਕਰਕੇ ਲਿਆਏ, ਜਿਵੇਂ ਵੀ ਹੋਇਆ ਸਿੰਘ ਕੀਰਤਪੁਰ ਗੁਜ਼ਾਰਾ ਕਰਦੇ ਰਹੇ। ਹੁਣ ਉਥੋਂ ਖਾਲਸੇ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਤੇ ਅਰਦਾਸਾਂ ਸੋਧ ਕੇ ਸਿੰਘ ਚੜ ਪਏ।
ਉਧਰ ਫੌਜ ਮਲੇਰੀਆਂ ਠਈ।
ਇਧਰੋਂ ਵਜ਼ੀਰ ਖਾਨ ਨੇ ਉਹਨਾਂ ਨੂੰ ਰੋਕਣ ਵਾਸਤੇ ਮਲੇਰ ਕੋਟਲੇ ਵਾਲਿਆਂ ਦੀ ਡਿਊਟੀ ਲਾ ਦਿੱਤੀ। ਸ਼ੇਰ ਮੁਹੰਮਦ ਖਾਨ ਨਵਾਬ ਮਲੇਰ ਕੋਟਲਾ, ਉਹਦਾ ਭਰਾ ਖਵਾਜ਼ਾ ਮਹਿਮੂਦ ਅਲੀ, ਇਹ ਸਾਰੇ ਪਠਾਨ ਮਲੇਰ ਕੋਟਲੇ ਵਾਲੇ ਰੋਪੜ ਜਾ ਪਹੁੰਚੇ।
ਤਿੰਨ ਮੈਂ ਚਾਰ ਸਰਦਾਰ ਥੇ ਆਈ।
ਇਹਨਾਂ ਚ ਵੱਡੇ ਵੱਡੇ ਜਿਹੜੇ ਸਰਦਾਰ ਸੀਗੇ ਚਾਰ ਸਨ,
ਨਾਹਰ ਖਾਂ ਕੇ ਥੇ ਜੋ ਭਾਈ।
ਇਹ ਨਾਹਰ ਖਾਂ ਦੇ ਭਰਾ ਸਨ। ਨਾਹਰ ਖਾਂ ਕੌਣ ਹੈ? ਉਹ ਮਲੇਰ ਕੋਟਲੇ ਵਾਲੇ ਸ਼ੇਰ ਮੁਹੰਮਦ ਦਾ ਛੋਟਾ ਭਰਾ, ਜਿਹੜਾ ਜਦੋਂ ਸਾਧ ਸਿੰਘ ਜੀ ਗੜੀ ਦੇ ਵਿਚ ਮਹਾਰਾਜ ਉੱਤੇ ਬੈਠੇ ਤੀਰ ਚਲਾ ਰਹੇ ਸੀ ਮਮਟੀ ਦੇ ਉੱਤੇ, ਤੇ ਖਵਾਜ਼ਾ ਮਹਿਮੂਦ ਅਲੀ ਤੇ ਨਾਹਰ ਖਾਂ ਤੇ ਗਨੀ ਖਾਂ ਇਹ ਜਾ ਕੇ ਪੌੜੀਆਂ ਲਾ ਕੇ ਚੜਨ ਲੱਗੇ ਉੱਪਰ ਵੀ ਮਹਾਰਾਜ ਦਾ ਸੀਸ ਵੱਢ ਕੇ ਲਿਆਈਏ। ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਜਫਰਨਾਮੇ ਚ ਚੂਦੀਦਮ ਕੇ ਨਾਹਰ ਬਯਾਮਤ ਬਜੰਗ। ਮੈਂ ਵੇਖਿਆ ਕਿ ਨਾਹਰ ਖਾਂ ਮੈਦਾਨੇ ਜੰਗ ਚ ਯਾ ਅਲੀ ਯਾ ਮੁਹੰਮਦ ਤੇ ਨਾਰੇ ਮਾਰਦਾ ਆ ਗਿਆ ਤੇ ਪੌੜੀ ਲਾ ਕੇ ਚੜਨ ਲੱਗਾ ਤੇ ਮਹਾਰਾਜ ਕਹਿੰਦੇ ਮੈਂ ਇੱਕ ਤੀਰ ਕੱਢਿਆ ਤੇ ਉਹਦੀ ਛਾਤੀ ਦਾ ਨਿਸ਼ਾਨਾ ਲਾਇਆ ਤੇ ਸਰ ਕਰਦਾ ਤੀਰ ਪਾਰ ਲੰਘ ਗਿਆ। ਨਾਹਰ ਖਾਂ ਧਰਤੀ ਤੇ ਡਿੱਗਾ ਤੇ ਚਾਲੇ ਪਾ ਗਿਆ। ਸੋ ਨਾਹਰ ਖਾਂ ਜਿਹੜਾ ਵੱਡਾ ਜਰਨੈਲ ਦਸਵੇਂ ਪਾਤਸ਼ਾਹ ਨੇ ਮਾਰਿਆ ਸੀ ਉਹਦੇ ਭਰਾ ਸਾਨੇ ਸਾਰੇ ਹੀ
ਅਖਵਾਜ ਖਿਦਰ ਔ ਮੁਹੰਮਦ ਸ਼ੇਰ।
ਇੱਕ ਦਾ ਨਾਮ ਸੀਗਾ ਸ਼ੇਰ ਮੁਹੰਮਦ ਜਿਹੜਾ ਵੱਡਾ ਇਹਨਾਂ ਵਿੱਚੋਂ ਸੀ, ਦੂਸਰੇ ਦਾ ਨਾਂ ਸੀ ਖਵਾਜਾ ਮਹਿਮੂਦ ਅਲੀ, ਪਰ ਗੁਰੂ ਦਸਵੇਂ ਪਾਤਸ਼ਾਹ ਨੇ ਉਹਨੂੰ ਖਵਾਜਾ ਮਰਦੂਦ ਕਿਉਂ ਲਿਖਿਆ? ਕਿਉਂਕਿ ਚਮਕੌਰ ਦੇ ਜੰਗ ਚ ਕੰਧ ਦੇ ਓਹਲੇ ਹੋ ਕੇ ਆਪਣੀ ਜਾਨ ਬਚਾ ਗਿਆ ਸੀ।
ਔਰ ਭਾਈ ਦੋਏ ਹੁਤੇ ਮਤੇਰ,
ਦੋ ਇਨ੍ਹਾਂ ਦੇ ਮਤਰੇ ਭਰਾ ਵੀ ਸਨ, ਮਾਓ ਮਤਰੇ ਸਨ, ਪਿਓ ਸਕੇ ਸਨ।
ਤੇ ਕਰ ਦੌੜ ਸਿੰਘਣ ਪਰ ਪੜੇ,
ਇਹ ਚਾਰ ਪੰਜ ਭਰਾ ਜਿਹੜੇ ਸੀਗੇ ਇਹ ਆਪਣੇ ਨਾਲ ਹੋਰ ਬੜੀਆਂ ਭਾਰੀ ਫੌਜਾਂ ਲੈ ਕੇ ਮਲੇਰਕੋਟਲੇ ਤੋਂ ਆਏ ਸੀਗੇ। ਇਨ੍ਹਾਂ ਨੇ ਬਾਬੇ ਜਿਹੜੇ ਬਾਬਾ ਦੀਪ ਸਿੰਘ ਜੀ ਦਾ ਦਲ ਸੀਗਾ ਮਾਝੇ ਵਾਲਾ, ਉਹਨਾਂ ਉੱਤੇ ਬੜਾ ਭਾਰੀ ਕਾਰੀ ਹੱਲਾ ਬੋਲਿਆ।
ਦੇਖ ਫੌਜ ਸਿੰਘ ਹੋ ਪਏ ਖੜੇ,
ਸਿੰਘਾਂ ਨੇ ਵੇਖਿਆ ਵੀ ਸਾਡਾ ਰਸਤਾ ਹੁਣ ਇਨ੍ਹਾਂ ਨੇ ਰੋਕ ਲਿਆ ਸੀ ਤਾਂ ਬਾਬੇ ਬੰਦੇ ਕੋਲ ਪਹੁੰਚਣਾ ਸੀ, ਪਰ ਇਹ ਤਾਂ ਹੁਣ ਹੋਵੇਗਾ ਹੀ, ਇਹ ਕਦੋਂ ਰਸਤਾ ਸਾਨੂੰ ਦੇਣਗੇ? ਸਿੰਘ ਫਿਰ ਉੱਥੇ ਖੜ ਕੇ ਲੜਨ ਲੱਗੇ।
ਸਿੰਘ ਪਠਾਨਣ ਪੜ ਗਏ ਭੇੜ,
ਉੱਥੇ ਸਿੰਘਾਂ ਦਾ ਤੇ ਪਠਾਣਾ ਦਾ ਮਲੇਰਕੋਟਲੇ ਵਾਲਿਆਂ ਦਾ ਭੇੜਾ ਮੁਕਾਬਲਾ ਹੋ ਗਿਆ।
ਸਿੰਘਣ ਪੈ ਉਨ ਕੀਨੋ ਨੇੜ,
ਉਹ ਵੀ ਬੜੇ ਬਹਾਦਰ ਸਨ ਮਲੇਰਕੋਟਲੇ ਵਾਲੇ, ਲੜਾਕੇ ਬੜੇ ਸਨ, ਕਿਉਂਕਿ ਉਹਨਾਂ ਦਾ ਕੰਮ ਹੀ ਖਾਨਦਾਨੀ ਪਠਾਣਾ ਦਾ ਜੰਗ ਦਾ ਹੀ ਰਿਹਾ ਹੈ। ਤੇ ਅਗੋਂ ਸਿੰਘ ਵੀ ਬੜੇ ਸੂਰਮੇ ਸਨ, ਬੜੀ ਗਹਿ ਗੱਚ ਲੜਾਈ ਸ਼ੁਰੂ ਹੋ ਗਈ।
ਸਿੰਘ ਭੀ ਅੱਗਿਓ ਟਰੇ ਸੋ ਨਾਹੀ,
ਸਿੰਘ ਕਿਹੜਾ ਟਲਣ ਵਾਲੇ ਸਨ, ਸਿੰਘ ਵੀ ਨਹੀਂ ਟਲਦੇ।
ਸਨਮੁਖ ਹੋਏ ਹੋਏ ਜੁੱਧ ਕਰਾਹੇ,
ਆਹਮਣੇ ਸਾਹਮਣੇ ਤੇਗਾ ਮਾਰਦੇ ਆ, ਗੋਲੇ ਚੱਲਦੇ ਆ, ਤੀਰ ਛੁੱਟਦੇ ਆ।
ਦੀਨ ਮਜ਼ਬ ਇੱਕ ਦੂਜੇ ਗੁਰ ਬੈਰ,
ਇੱਕ ਤਾਂ ਧਰਮ ਦੀ ਗੱਲ ਹੈ ਤੇ ਦੂਜਾ ਸਿੰਘਾਂ ਨੂੰ ਚਿੱਪ ਚੜੀ ਹੈ ਵੀ ਸ੍ਰੀ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਬਦਲਾ ਲੈ ਲਈਏ ਛੇਤੀ ਨਾਲ।
ਸਿੰਘ ਮਰੇ ਕਰ ਆਗੇ ਪੈਰ,
ਸਿੰਘ ਅੱਗੇ ਹੋ ਕੇ ਸ਼ਹੀਦੀਆਂ ਪਾਉਂਦੇ ਹਨ, ਪੈਰ ਪਿਛਾਨੀ ਕਰਦੇ ਵੀ ਸ਼ਹੀਦ ਹੋਵਾਂਗੇ, ਗੁਰੂ ਦੇ ਸਾਹਿਬਜ਼ਾਦਿਆਂ ਕੋਲ ਜਾਵਾਂਗੇ।
ਕੁੰਡਲੀਆ ਛੰਦ ਤੋਪ ਜੰਬੂਰੇ ਰਹਿ ਕਲੇ, ਲਾਗੇ ਚੱਲਣ ਅਨੇਕ,
ਕਿਉਂਕਿ ਮਲੇਰਕੋਟਲੇ ਵਾਲਿਆਂ ਕੋਲ ਸਰਕਾਰੀ ਅਸਲਾ ਸੀਗਾ, ਬੜੀਆਂ ਵੱਡੀਆਂ ਤੋਪਾਂ ਸਨ, ਰਹਿ ਕਲੇ ਸਨ, ਛੋਟੀਆਂ ਤੋਪਾਂ ਜੰਬੂਰੇ ਸਨ, ਤੇ ਉਹ ਤੋਪਲਾ ਤੋਪਾਂ ਰਹਿ ਕਲੇ ਜੰਬੂਰੇ ਚੱਲਣ ਲੱਗੇ।
ਤਦ ਸਿੰਘਣ ਪ੍ਰਿਥਵੀ ਫੜੀ, ਅੱਗਿਓਂ ਟਰਿਓ ਨਾ ਏਕ,
ਸਿੰਘਾਂ ਕੋਲ ਵੱਧ ਤੋਂ ਵੱਧ ਬੰਦੂਕਾਂ ਸਨ ਜਾਂ ਤੀਰ ਕਮਾਨ ਸਨ, ਵਧੀਆ ਤੋਪਾਂ ਸਿੰਘਾਂ ਕੋਲ ਨਹੀਂ ਸਨ, ਨਾ ਸਿੰਘਾਂ ਕੋਲ ਰਹਿ ਕਲੇ ਜੰਬੂਰੇ, ਜਿਵੇਂ ਅੱਜ ਕੱਲ ਕਹਿ ਲੈਂਦੇ ਆ ਵੀ ਛੋਟੇ ਗੋਲੇ ਚਲਾਉਣ ਵਾਲੇ ਸ਼ਸਤਰ ਚੱਲ ਪਏ ਨੇ, ਪਹਿਲਾਂ ਉਹਨੂੰ ਰਹਿ ਕਲਾ ਕਹਿੰਦੇ ਸੀਗੇ। ਉਹ ਰਹਿ ਕਲਾ ਜਾਂ ਜੰਬੂਰਾ ਉਹ ਇੱਕ ਬੰਦਾ ਚੁੱਕ ਕੇ ਚਲਾ ਲੈਂਦਾ, ਪਰ ਉਹਦਾ ਗੋਲਾ ਮੋਟਾ ਹੁੰਦਾ, ਤੇ ਜਿਹੜੀ ਤੋਪ ਹੁੰਦੀ ਆ ਉਹ ਫਿਰ ਕਿਸੇ ਹਾਥੀ ਦੇ ਪਿੱਛੇ ਖਿੱਚ ਕੇ ਲਿਜਾਣੀ ਜਾਂ ਬਲਦਾਂ ਦੇ ਜਾਂ ਕਿਸੇ ਤਰੀਕੇ ਨਾਲ, ਉਹ ਵੱਡੀ ਹੁੰਦੀ ਹੈ ਪਹੀਆਂ ਵਾਲੀਆਂ ਤੋਪਾਂ। ਤੋਪਾਂ ਰਹਿ ਕਲੇ ਜੰਬੂਰੇ ਤੁਰਕਾਂ ਕੋਲ ਬੜੇ ਸੀਗੇ, ਚੱਲਣ ਲੱਗ ਪਏ। ਹੁਣ ਸਿੰਘ ਕੀ ਕਰਦੇ? ਤਬ ਸਿੰਘਾਂ ਨੇ ਪ੍ਰਿਥਵੀ ਫੜੀ। ਉਸ ਵੇਲੇ ਜਦੋਂ ਜੰਗ ਚ ਤੋਪਾਂ ਦੇ ਗੋਲੇ ਪੈਂਦੇ, ਉਸ ਵੇਲੇ ਇੱਕੋ ਹੀ ਤਰੀਕਾ ਹੁੰਦਾ, ਧਰਤੀ ਤੇ ਲੰਮੇ ਪੈ ਜਾਓ, ਮੋਰਚੇ ਦੇ ਵਿਚ ਲੰਮੇ ਪੈ ਕੇ ਫਿਰ ਗੋਲੀ ਚਲਾਈ ਤਾਂ ਕਿ ਉਪਰੋਂ ਦੁਸ਼ਮਣ ਦੇ ਗੋਲੇ ਲੰਘ ਜਾਣ। ਸਿੰਘਾਂ ਕੋਲ ਹੋਰ ਕੋਈ ਕਿਲਾ ਤਾਂ ਹੈ ਨਹੀਂ ਸੀ, ਜਿਹੜੇ ਜ਼ਮੀਨ ਦੀਆਂ ਸੀਗੀਆਂ ਬੰਨੀਆਂ ਜਾਂ ਮਾੜੇ ਮੋਟੇ ਟੋਏ ਪੁੱਟੇ ਹੋਏ ਸੀਗੇ, ਉਹਨਾਂ ਚ ਮੋਰਚੇ ਬੰਦੀ ਕਰਕੇ ਸਿੰਘ ਲੜਨ ਲੱਗੇ।
ਅੱਗਿਓ ਟਰਿਓ ਨਾ ਏਕ ਆਣ ਜਬ ਗਾਢ ਸੋ ਪਰਿਓ,
ਪਰ ਸਿੰਘ ਟਲੇ ਨਹੀਂ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਹੁਣ ਭੱਜ ਜਾਈਏ, ਅਸੀਂ ਥੋੜੇ ਆ, ਸਾਡੇ ਕੋਲ ਅਸਲਾ ਕੋਈ ਨਹੀਂ। ਉਹਨਾਂ ਨੇ ਆਖਿਆ ਅਸੀਂ ਸ਼ਹੀਦ ਹੀ ਹੋਣਾ ਨਾ, ਸਰਹੰਦ ਜਾ ਕੇ ਨਾ ਹੋਵਾਂਗੇ, ਇੱਥੇ ਹੋ ਜਾਵਾਂਗੇ, ਪਰ ਹੋਣਾ ਗੁਰੂ ਦੇ ਰਾਹ ਤੇ ਹੈ। ਇੱਕੋ ਹੀ ਭਾਵਨਾ ਸੀ, ਗੁਰੂ ਦੇ ਨਾਂ ਤੇ ਮਰਨ ਵਾਲੇ ਉਹ ਗੁਰੂ ਦੇ ਪਿਆਰੇ ਅਗਾਂ ਹੀ ਵੱਧਦੇ ਗਏ।
ਤੁਰਕਣ ਫਿਰ ਗਏ ਪੈਰ ਸਿੰਘਣ ਨੇ ਆਗਾ ਕਰਿਓ,
ਕਹਿੰਦੇ ਭਾਣਾ ਐਸਾ ਪਰਮੇਸ਼ਰ ਦਾ ਸ਼ਹੀਦੀ ਫੌਜਾਂ ਨੇ ਕਲਾ ਵਰਤਾ ਦਿੱਤੀ, ਤੁਰਕਾਂ ਦੇ ਪੈਰ ਹਿਲਾ ਦਿੱਤੇ ਸਿੰਘਾਂ ਨੇ।
ਸਿੰਘ ਲੱਗੇ ਉਹਾਂ ਅਤ ਘਣੇ ਤਾਂ ਖਾਲਸਾ ਆਇਓ ਕੋਪ,
ਸਿੰਘ ਬਹੁਤ ਲੱਗੇ ਉੱਥੇ। ਲੱਗੇ ਦਾ ਮਤਲਬ ਹੁੰਦਾ ਵੀ ਜੰਗ ਦੇ ਕੰਮ ਆਏ, ਸ਼ਹੀਦ ਹੋ ਗਏ ਬਹੁਤ ਸਾਰੇ ਸਿੰਘ, ਰੋਪੜ ਹੀ ਸ਼ਹੀਦ ਹੋ ਗਏ ਜਿਹੜੇ ਮਾਝੇ ਤੋਂ ਆਏ ਸਨ।
ਖਾਲਸਾ ਹੱਲਾ ਤਬ ਕਿਓ, ਛੱਡ ਗਏ ਘੋੜੇ ਤੁਰਕ ਤੋਪ,
ਸਿੰਘਾਂ ਨੇ ਜ਼ੋਰ ਦਾ ਹੱਲਾ ਬੋਲਿਆ। ਫਿਰ ਐਸਾ ਹੱਲਾ ਬੋਲਿਆ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾ ਕੇ ਕਿ ਤੁਰਕਾਂ ਦੀਆਂ ਤੋਪਾਂ ਖੜੀਆਂ ਹੀ ਰਹਿ ਗਈਆਂ ਤੇ ਸਿੰਘ ਤੋਪਾਂ ਦੇ ਉੱਪਰ ਜਾ ਚੜੇ।
ਚਾਓ ਪਈ ਖਵਾਜ ਖਿਦਰ ਸੁਣ ਆਏ ਸੋ ਪਯੋ।
ਉਧਰੋਂ ਖਵਾਜਾ ਖਿਦਰ ਜਿਹੜਾ ਸੀ ਖਵਾਜਾ ਮਰਦੂਦ ਅਲੀ ਨੇ ਫਿਰ ਆਪਣੀ ਫੌਜ ਅੱਗੇ ਲਿਆਂਦੀ। ਉਹ ਤਾਜ਼ਾ ਦਮ ਸੈਨਾ ਦਾ ਟੁਕੜਾ ਜਥਾ ਲੈ ਕੇ ਸਿੰਘਾਂ ਨਾਲ ਲੜਨ ਲਈ, ਸਿੰਘਾਂ ਦਾ ਹੱਲਾ ਰੋਕਣ ਲਈ ਆਇਆ ਅੱਗੇ।
ਹੁਣ ਸਿੰਘਾਂ ਮੁਖ ਆਣ ਫਿਰਿਓ।
ਪਰ ਜਦੋਂ ਖਵਾਜਾ ਮਹਿਮੂਦ ਅਲੀ ਆਇਆ ਨਾ, ਉਹਦੀ ਤਾਜ਼ਾ ਦਮ ਫੌਜ ਇਕਦਮ ਪਈ, ਉਹਦੇ ਨਾਲ ਸਿੰਘਾਂ ਦੇ ਫੇਰ ਪੈਰ ਹਿੱਲ ਗਏ। ਇਕ ਵਾਰੀ ਤਾਂ ਸਿੰਘ ਕਾਮਯਾਬ ਹੋ ਚੱਲੇ ਸੀਗੇ, ਪਰ ਖਵਾਜਾ ਮਰਦੂਦ ਨੇ ਆ ਕੇ ਸਿੰਘਾਂ ਦਾ ਫੇਰ ਕੰਮ ਖਰਾਬ ਕਰ ਦਿੱਤਾ, ਯਾਨੀ ਉਹਨਾਂ ਦੇ ਮੋਰਚੇ ਦੇ ਵਿਚ ਸਿੰਘਾਂ ਦੇ ਪੈਰ ਹਿਲਾ ਦਿੱਤੇ ਖਵਾਜੇ ਨੇ।
ਤਬ ਹੈ ਖਾਲਸਾ ਬਾਤ ਵਿਚਾਰੀ।
ਹੁਣ ਸਿੰਘਾਂ ਨੇ ਵਿਚਾਰ ਕੀਤੀ,
ਨੱਠ ਕਰ ਬਚੈ ਕਬ ਫੌਜ ਹਮਾਰੀ।
ਜੇ ਆਪਾਂ ਹੁਣ ਨੱਠਾਂਗੇ ਨਾ ਤੇ ਨੱਠ ਕੇ ਬਚਣਾ ਕੋਈ ਨੀ, ਆਪਾਂ ਸਾਰੇ ਮਾਰੇ ਜਾਵਾਂਗੇ, ਕਿਉਂਕਿ ਇਹਨਾਂ ਨੇ ਤੋਪਾਂ ਦੇ ਗੋਲੇ ਪਿੱਛੋਂ ਛੱਡਣੇ ਨੇ ਤੇ ਭੱਜੇ ਜਾਂਦੇ ਮਾਰੇ ਜਾਵਾਂਗੇ, ਜਿਹੜੇ ਥੋੜੇ ਜੇ ਬਚੇ ਆ ਉਹ ਵੀ ਮਾਰੇ ਜਾਵਾਂਗੇ।
ਸਿੰਘ ਸੋ ਬੈਠ ਉਹਾਂ ਹੀ ਰਹੇ।
ਸਿੰਘ ਕਹਿੰਦੇ ਭੱਜ ਕੇ ਨੀ ਮਰਨਾ, ਲੜ ਕੇ ਮਰਨਾ ਹੈ। ਇੱਥੇ ਬਹਿ ਗਏ ਸਿੰਘ, ਲੰਮੇ ਪੈ ਗਏ ਛੱਡ ਤੇ, ਉੱਥੋਂ ਲੰਮੇ ਪੈ ਗਏ ਗੋਲੀਆਂ ਚਲਾਣ ਲੱਗੇ।
ਜਨਕ ਬੈਠ ਕਰ ਡੇਰੋ ਬਹੇ।
ਏਦਾਂ ਵੀ ਜਿਵੇਂ ਪੱਕਾ ਆਪਣਾ ਘਰ ਬਣਾ ਕੇ ਬੈਠੇ ਹੁਣ ਜੰਗ ਦੇ ਮੈਦਾਨ ਚ, ਏਦਾਂ ਬਹਿ ਗਏ ਸਿੰਘ ਡੇਰਾ ਪਾ ਕੇ।
ਬਹੁਤ ਜ਼ੋਰ ਤਹਿ ਕੀਓ
ਪਠਾਣਾ ਨੇ ਵੀ ਪੂਰਾ ਜ਼ੋਰ ਲਾਇਆ ਵੀ ਅੱਜ ਸਿੱਖ ਇੱਕ ਨੀ ਜਿਉਂਦਾ ਛੱਡਣਾ।
ਸਿੰਘਾਂ ਨੇ ਪਕੜਿਓ ਖੂਬ ਮੈਦਾਨਾਂ ਨਾ।
ਪਰ ਸਿੰਘਾਂ ਨੇ ਵੀ ਮੈਦਾਨ ਚੋ ਹਿੱਲਣ ਦੀ ਸਹੁ ਪਾ ਲਈ ਵੀ ਹਿੱਲਣਾ ਨੀ, ਇੱਥੇ ਹੀ ਮਰਾਂਗੇ ਹੁਣ।
ਢੁਕਿਓ ਦਿਖਿਓ ਦਿਨ ਨੇੜਾ।
ਉਧਰੋਂ ਸਾਧ ਸੰਗਤ ਜੀ ਸੂਰਜ ਛਿਪਣ ਵਾਲਾ ਹੋ ਗਿਆ।
ਤੁਰਕ ਕਹੇ ਸਿੰਘ ਮਰੇ ਨਾ ਘੇਰਾ।
ਤੁਰਕ ਕਹਿੰਦੇ ਆ ਵੀ ਸਿੰਘ ਮਰਦੇ ਨਹੀਂ, ਅਸੀਂ ਕਿੰਨਾ ਜ਼ੋਰ ਲਾ ਰਹੇ ਹਾਂ, ਅੱਜ ਹੀ ਮਾਰ ਦਈਏ ਸਾਰਿਆਂ ਨੂੰ।
ਦਾਰੂ ਸਿੱਕੋ ਇਨ ਮੁੱਕ ਗਯੋ।
ਕਿਉਂਕਿ ਤੁਰਕਾਂ ਕੋਲ ਰਿਪੋਰਟਾਂ ਪਹੁੰਚੀਆਂ ਹੋਈਆਂ ਸੀ ਵੀ ਸਿੰਘਾਂ ਕੋਲ ਵੱਧ ਤੋਂ ਵੱਧ ਇੱਕ ਇੱਕ ਦੋ ਦੋ ਬੰਦੂਕਾਂ ਹਨ, ਤੀਰ ਕਮਾਨ ਹਨ, ਗਾਤਰੇ ਢਾਲ ਤਲਵਾਰ ਬਰਛਾ, ਇਸ ਤੋਂ ਵੱਧ ਕਿਹੜਾ ਅਸਲਾ ਇਹਨਾਂ ਕੋਲ, ਇਹ ਵੀ ਮੁੱਕਣ ਵਾਲਾ ਹੈ, ਇਹ ਕਿੰਨਾ ਕੁ ਚਿਰ ਲੜਨਗੇ।
ਭੁੱਖ ਪਿਆਸ ਇਨ ਬਲ ਗਯੋ।
ਭੁੱਖੇ ਪਿਆਸੇ ਨੇ, ਇਨ੍ਹਾਂ ਦੇ ਕੋਲ ਬਲ ਨਹੀਂ ਹੈ, ਬਹੁਤਾ ਚਿਰ ਨੀ ਖੜਨ ਲੱਗੇ ਹੁਣ।
ਕਰੋ ਹੱਲਾ ਇਨ ਲਈਏ ਮਾਰ।
ਖਵਾਜਾ ਮਹਿਮੂਦ ਅਲੀ ਰੌਲਾ ਪਾਈ ਜਾਂਦਾ, ਹੱਲਾ ਕਰੋ ਇੱਕੋ ਵਾਰੀ ਮਾਰ ਲੋ ਸਿੱਖਾਂ ਨੂੰ।
ਮਲੇਰੀਆਂ ਨੇ ਇਮ ਕਰੀ ਵਿਚਾਰ।
ਮਲੇਰ ਕੋਟਲੇ ਵਾਲਿਆਂ ਨੇ ਵਿਚਾਰ ਕੀਤੀ ਵੀ ਆਪਾਂ ਹੁਣ ਭਜਾ ਦਈਏ ਸਿੱਖਾਂ ਨੂੰ, ਛੱਡੀਏ ਨਾ।
ਮੋਹਰੇ ਭਇਓ ਅਖਵਾਜ ਮਰਦੂਦ।
ਉਹਨਾਂ ਵਿਚੋਂ ਸਭ ਤੋਂ ਮੋਹਰੇ ਲੜ ਰਿਹਾ ਸੀ ਖਵਾਜਾ ਮਹਿਮੂਦ ਅਲੀ।
ਆਯੋ ਉੱਪਰ ਖਾਲਸੇ ਜੂਦ।
ਇਹ ਸਿੰਘਾਂ ਦੇ ਉੱਤੇ ਬੜਾ ਭਾਰੀ ਹੱਲਾ ਕਰਕੇ ਜਿੱਦ ਦੇ ਨਾਲ ਆਇਆ ਵੀ ਮੈਂ ਸਿੰਘ ਛੱਡਣੇ ਨੀ, ਮਾਰ ਦੇਣੇ ਸਾਰੇ।
ਇੱਕ ਇੱਕ ਦੋ ਦੋ ਗੋਲੀ ਥੀ ਰਹੀ।
ਕਿਉਂਕਿ ਉਸ ਵੇਲੇ ਸਿੰਘਾਂ ਦੇ ਕੋਲ ਬੰਦੂਕਾਂ ਤੇ ਸੀਗੀਆਂ, ਪਰ ਉਹਨਾਂ ਚ ਚਲਾਣ ਵਾਸਤੇ ਗੋਲੀਆਂ ਕੋਈ ਨੀ ਸੀਗੀਆਂ, ਇੱਕ ਇੱਕ ਦੋ ਦੋ ਗੋਲੀਆਂ ਬਚੀਆਂ ਸਨ।
ਸੋ ਸਿੰਘਣ ਦਾਗੇ ਦਈ।
ਉਹ ਵੀ ਫਿਰ ਸਿੰਘਾਂ ਨੇ ਮਰਦੇ ਵੇਲੇ ਉਹ ਵੀ ਚਲਾ ਦਿੱਤੀਆਂ, ਦਾਗ ਦਿੱਤੀਆਂ ਵੀ ਹੁਣ ਚੜਾਈ ਤਾਂ ਕਰ ਹੀ ਜਾਣੀ ਹੈ, ਜਿੰਨੇ ਕੁ ਦੁਸ਼ਮਣ ਮਰਦੇ ਮਾਰੀਏ, ਤੋ ਉਹ ਆਪਣੀਆਂ ਅੰਤਮ ਗੋਲੀਆਂ ਸਿੰਘਾਂ ਨੇ ਦਾਗ ਦਿੱਤੀਆਂ।
ਅਖਵਾਜ ਸੀਸ ਲੱਗ ਗਈ ਕਾਰੀ।
ਖਾਲਸਾ ਜੀ ਗੁਰੂ ਪਰਮੇਸ਼ਰ ਦੀ ਖੇਡ ਵਰਤੀ, ਉਹ ਜਿਹੜਾ ਕਲਗੀਧਰ ਦੇ ਤੀਰ ਤੋਂ ਬਚਿਆ ਸੀ ਨਾ, ਅੱਜ ਕਿਸੇ ਸਿੰਘ ਦੀ ਗੋਲੀ ਦਾ ਸ਼ਿਕਾਰ ਹੋ ਗਿਆ, ਮੱਥੇ ਵਿਚ ਗੋਲੀ ਵੱਜੀ ਖਵਾਜੇ ਮਰਦੂਦ ਦੇ।
ਪੈ ਗਏ ਉਹ ਤੁਰਤ ਸੋ ਭੂਮ ਮਝਾਰੀ।
ਕੜੰਮ ਕਰਕੇ ਖਵਾਜਾ ਮਹਿਮੂਦ ਅਲੀ ਘੋੜੇ ਤੋਂ ਡਿੱਗਾ ਤੇ ਸਦਾ ਲਈ ਧਰਤੀ ਤੇ ਸੌ ਗਿਆ।
ਮੋਇਓ ਅਖਵਾਜ ਜੋ ਗੁਰ ਕਹਿਓ ਮਰਦੂਦ।
ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਚ ਉਹਦਾ ਨਾਂ ਲਿਖਿਆ ਖਵਾਜਾ ਮਰਦੂਦ। ਮਰਦੂਦ ਦਾ ਮਤਲਬ ਹੁੰਦਾ ਰੱਦ ਕੀਤਾ ਹੋਇਆ, ਬੇਕਾਰ ਆਦਮੀ, ਭੱਦਾ ਕਾਇਰ, ਬੋਝਦਿਲ ਬੰਦਾ, ਤੇ ਉਹ ਜਿਸ ਨੂੰ ਮਹਾਰਾਜ ਨੇ ਸਰਾਪਿਆ ਸੀ, ਉਹ ਸਿੰਘਾਂ ਦੇ ਹੱਥੋਂ ਰੋਪੜ ਦੀ ਲੜਾਈ ਚ ਮਾਰਿਆ ਗਿਆ।
ਮਲੇਰੀਅਨ ਮੈਥੋ ਵੱਡੋ ਗਦੂਦ।
ਗਦੂਦ ਕਹਿੰਦੇ ਆ ਜਿਵੇਂ ਕਿਸੇ ਨੂੰ ਫੋੜਾ ਨਿਕਲਿਆ ਹੋਵੇ, ਉਹਨੂੰ ਕਹਿੰਦੇ ਗਦੂਦ। ਗਦੂਦਾਂ ਦੀ ਬਿਮਾਰੀ ਵੀ ਹੁੰਦੀ ਆ, ਆਪਰੇਸ਼ਨ ਵਗੈਰਾ ਕਰਦੇ ਆ, ਪਰ ਇੱਥੇ ਗਦੂਦ ਦਾ ਅਰਥ ਹੈ ਉਹ ਬੱਕਰਾ ਜਿਹਦੀ ਧੌਣ ਦੇ ਉੱਤੇ ਗਦੂਦ ਹੋਇਆ ਹੋਵੇ। ਬੱਕਰੇ ਹੁੰਦੇ ਨਾ, ਕਈ ਤਾਂ ਸਿੰਘਾਂ ਵਾਲੇ ਹੁੰਦੇ, ਕਈ ਬਿਨਾਂ ਸਿੰਘਾਂ ਦੇ ਹੁੰਦੇ ਆ, ਉਹ ਜਿਹੜੇ ਮੋਨੇ ਬੱਕਰੇ ਹੁੰਦੇ ਆ ਨਾ, ਉਹਨਾਂ ਦੀ ਆ ਜਿਹੜੀ ਧੌਣ ਹੁੰਦੀ ਹੈ ਉਹਦੇ ਉੱਤੇ ਉਹ ਬੜਾ ਨਾ ਸਖਤ ਜਿਹਾ ਚੰਮ ਹੁੰਦਾ ਬੜਾ, ਜੇ ਤਲਵਾਰ ਮਾਰੀਏ ਤੇ ਬੁੜਕ ਕੇ ਜਾ ਪੈਂਦੀ, ਉਹਨੂੰ ਵੱਢਿਆ ਨਹੀਂ ਜਾਂਦਾ। ਮਲੇਰੀਅਨ ਮੈਥੋਂ ਵੱਡੋ ਗਦੂਦ। ਗਦੂਦ ਜਿਵੇਂ ਬੱਕਰਾ ਹੁੰਦਾ, ਗਦੂਦ ਬੱਕਰਾ ਏਦਾਂ ਦਾ ਸੀ, ਝਟਕਿਆ ਵੀ ਨਹੀਂ ਸੀ, ਝਟਕਿਆ ਜਾਣ ਵਾਲਾ, ਉਥੇ ਚਮਕੌਰ ਜਾ ਕੇ ਬਚ ਗਿਆ ਕਲਗੀਧਰ ਪਾਤਸ਼ਾਹ ਤੋਂ, ਭਾਵੇਂ ਲੁਕ ਕੇ ਬਚਿਆ, ਪਰ ਅੱਜ ਮਹਾਰਾਜ ਦੀ ਖੇਡ ਵਰਤੀ ਕਿ ਖਾਲਸੇ ਦੀ ਗੋਲੀ ਦਾ ਸ਼ਿਕਾਰ ਹੋ ਗਿਆ।
ਇਸ ਕੋ ਚੁੱਕਣ ਆਏ ਉਸ ਭਾਈ,
ਉਹਦੇ ਭਰਾ ਸ਼ੇਰ ਮੁਹੰਮਦ ਵਗੈਰਾ ਉਹਨੂੰ ਚੁੱਕਣ ਆਏ,
ਹੁਣ ਦੋਵੇਂ ਭੀ ਜਾਨ ਗਵਾਈ,
ਜਿਹੜੇ ਉਹਦੇ ਛੋਟੇ ਭਰਾ ਉਹ ਦੋਵੇਂ ਉਹ ਵੀ ਨਾਲ ਮਾਰੇ ਗਏ।
ਸ਼ੇਰ ਮੁਹੰਮਦ ਸੁਣ ਕਰ ਆਇਆ,
ਸ਼ੇਰ ਮੁਹੰਮਦ ਪਿੱਛੋਂ ਆਇਆ ਤਿੰਨਾਂ ਭਰਾਵਾਂ ਦੀ ਮੌਤ ਸੁਣ ਕੇ,
ਹੋਏ ਕਰ ਜ਼ਖਮੀ ਪਿੱਛਾ ਧਾਇਆ,
ਉਹ ਵੀ ਗੋਲੀ ਲੱਗ ਕੇ ਜ਼ਖਮੀ ਹੋ ਗਿਆ, ਉਹ ਵੀ ਸਾਬਤ ਨਹੀਂ ਗਿਆ ਸਿੰਘਾਂ ਤੋਂ, ਉਹ ਵੀ ਨਿਸ਼ਾਨਾ ਲੈ ਕੇ ਗਿਆ। ਔਰ ਖਾਲਸਾ ਜੀ ਕਈ ਵਚਨ ਐਸੇ ਆ ਜਿਹੜੇ ਅਜੇ ਤੱਕ ਸਾਨੂੰ ਪਤਾ ਨਹੀਂ। ਜਿਹੜਾ ਇਹਨੇ ਹਾ ਦਾ ਨਾਰਾ ਮਾਰਿਆ ਮਲੇਰਕੋਟਲੇ ਵਾਲੇ ਨੇ, ਉਹਦਾ ਵੀ ਕਾਰਨ ਵੀਰ ਮਰਗੇਸ਼ ਗ੍ਰੰਥ ਵਿਚ ਲਿਖਿਆ ਹੈ ਵੀ ਇਕ ਬੀਬੀ ਰੂਪ ਕੌਰ ਨਾਮ ਦੀ, ਜਿਹੜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਪੂਰਨ ਪ੍ਰੇਤ ਭਾਵਨਾ ਰੱਖਦੀ ਸੀ, ਪ੍ਰੇਮ ਭਾਵਨਾ ਵਾਲੀ ਸ਼ਰਧਾਵਾਨ ਬੀਬੀ ਸੀ, ਉਹਨੂੰ ਜਦੋਂ ਇਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਲੋਕ ਜਾ ਰਹੇ ਸਨ, ਉਹਨੂੰ ਮਲੇਰਕੋਟਲੇ ਵਾਲਾ ਫੜ ਕੇ ਲੈ ਗਿਆ ਸੀ। ਔਰ ਇਹ ਕਹਿੰਦਾ ਸੀ ਵੀ ਤੂੰ ਮੁਸਲਮਾਨ ਨਹੀਂ ਬਣ ਤੇ ਮੇਰੇ ਨਾਲ ਸ਼ਾਦੀ ਕਰਾ, ਮੇਰੀ ਬੇਗਮ ਬਣ। ਤੇ ਉਹ ਬੀਬੀ ਕਹਿੰਦੀ ਸੀ ਵੀ ਮੇਰੇ ਤਾਂ ਹੁਣ ਤਨ ਮਨ ਧਨ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਪਣ ਹੋ ਚੁੱਕਾ, ਮੈਂ ਤੇਰੇ ਮੱਥੇ ਨਹੀਂ ਲੱਗਣਾ। ਉਹ ਬੀਬੀ ਵੀ ਸਰਹੰਦ ਸੀ, ਜਦੋਂ ਸਾਹਿਬਜ਼ਾਦੇ ਛੋਟੇ ਉਥੇ ਸਨ ਤੇ ਮਲੇਰਕੋਟਲੇ ਵਾਲੇ ਨਵਾਬ ਨੂੰ ਜਦੋਂ ਇਹਨੇ ਬਾਰ ਬਾਰ ਉਸ ਬੀਬੀ ਨੂੰ ਸਤਾਇਆ ਤੇ ਉਹਨੇ ਕਿਹਾ ਸੀ ਅੱਛਾ ਮੈਂ ਸੋਚਾਂਗੀ, ਤੂੰ ਹੋ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਤੇ ਬਚਾ ਦੇ, ਜੇ ਤੂੰ ਉਹਨਾਂ ਦੇ ਬੱਚੇ ਬਚਾ ਦੇਵੇਂ ਤੇ ਫੇਰ ਅਸੀਂ ਤੇਰੇ ਨਾਲ ਹੋ ਸਕਦਾ ਸ਼ਾਦੀ ਕਰਾ ਲਈਏ। ਇਹ ਬਚਨ ਕਹਿ ਕੇ ਉਹਨੇ ਉਹ ਸਮਾਂ ਬਚਾ ਰਿਹਾ ਸੀਗਾ, ਪਰ ਉਹ ਇਹਦੀ ਗੱਲ ਨਹੀਂ ਚੱਲੀ। ਉਸ ਲਾਲਚ ਵਿਚ ਇਹਨੇ ਇਤਿਹਾਦ ਦਾ ਨਾਰਾ ਮਾਰਿਆ, ਪਰ ਬਾਅਦ ਵਿਚ ਖਾਲਸਾ ਜੀ ਜਦੋਂ ਉਹ ਬੀਬੀ ਨੂੰ ਕੈਦ ਕਰਕੇ ਲੈ ਗਿਆ ਮਲੇਰਕੋਟਲੇ, ਉਹਨੇ ਇਹਦੀ ਗੱਲ ਨਹੀਂ ਮੰਨੀ। ਇਕ ਮਹੀਨਾ ਬੜੇ ਤਸੀਹੇ ਭੁੱਖੀ ਪਾਣੀ ਰੱਖੀ, ਅਖੀਰ ਉਹ ਸਰੀਰ ਤਿਆਗ ਗਈ ਸੀ, ਪਰ ਇਹਦੀ ਸ਼ਰਤ ਉਹਨੇ ਮੰਨੀ ਨਹੀਂ। ਉਹਦੀ ਕਬਰ ਬਣਾ ਕੇ ਰੱਖੀ 100-150 ਸਾਲ ਮਲੇਰਕੋਟਲੇ ਵਿਚ। ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਲੁਧਿਆਣੇ ਕੋਲ ਇਕ ਮਕਸੂਦੜਾ ਸਥਾਨ ਹੈ ਬਾਬਾ ਜੀ ਦਾ, ਬਾਬਾ ਬੇਦੀ ਸਾਹਿਬ ਦਾ, ਉਥੇ ਸਿੰਘਾਂ ਦੀ ਮੀਟਿੰਗ ਸੱਦੀ, ਕਹਿਣ ਲੱਗੇ ਸਿੰਘੋ ਮਲੇਰਕੋਟਲੇ ਤੇ ਹਮਲਾ ਕਰੀਏ। ਉਹ ਕਹਿੰਦੇ ਜੀ ਮਲੇਰਕੋਟਲੇ ਤੇ ਹੁਕਮ ਨਹੀਂ ਹੈ ਮਹਾਰਾਜ ਦਸਵੇਂ ਪਾਤਸ਼ਾਹ ਦਾ ਹਮਲਾ ਕਰਨ ਦਾ। ਉਹ ਕਹਿੰਦੇ ਹੁਕਮ ਤਾਂ ਨਹੀਂ ਹੈ, ਪਰ ਉਥੇ ਸਾਡੀ ਮਾਤਾ ਦਾ ਸਰੀਰ ਪਿਆ ਸੰਸਕਾਰ ਕਰਨਾ ਕਬਰ ਵਿਚ। ਸਿੰਘਾਂ ਨੇ ਆਖਿਆ ਬਾਬਾ ਜੀ ਮਾਤਾ ਕਿਹੜੀ? ਉਹ ਕਹਿੰਦੇ ਰੂਪ ਕੌਰ, ਉਥੇ ਉਹ ਮਾਤਾ ਨੇ ਜੱਤ ਸੱਤ ਰੱਖ ਕੇ ਸਿੱਖੀ ਨਿਭਾਈ ਹੈ, ਇਸ ਤੁਰਕ ਨੇ ਉਹਦਾ ਸੰਸਕਾਰ ਨਹੀਂ ਕੀਤਾ। ਫਿਰ ਸਿੰਘ ਮਲੇਰਕੋਟਲੇ ਆਏ ਤੇ ਭਾਵੇਂ ਥੋੜਾ ਜਿਹਾ ਮਲੇਰਕੋਟਲੇ ਵਾਲਿਆਂ ਨਾਲ ਜੰਗ ਵੀ ਹੋਇਆ, ਪਰ ਕਿਸੇ ਦਾ ਵਚਨ ਸੀ ਨਾ ਮਹਾਰਾਜ ਦਾ ਵੀ ਜਾਨ ਨਹੀਂ ਲੈਣੀ। ਇਸ ਤਰੀਕੇ ਨਾਲ ਜਾ ਕੇ ਕਬਜ਼ਾ ਕਰ ਲਿਆ, ਉਹ ਬੀਬੀ ਦਾ ਸਰੀਰ ਕੱਢ ਕੇ ਸੰਸਕਾਰ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਲਗਭਗ 100-125 ਸਾਲ ਬਾਅਦ ਕੀਤਾ। ਸੋ ਖਾਲਸਾ ਜੀ, ਇਸ ਤਰ੍ਹਾਂ ਦੇ ਬੇਅੰਤ ਇਤਿਹਾਸ ਦੇ ਵਿਚ ਲੁਕੇ ਹੋਏ ਪੱਖ ਹਨ ਜਿਹੜੇ ਆਮ ਸੰਗਤਾਂ ਵਿਚ ਇਤਿਹਾਸ ਵਿਚ ਨਹੀਂ ਆਉਂਦੇ। ਮਲੇਰਕੋਟਲੇ ਵਾਲੇ ਜਿਹੜੇ ਸੀਗੇ ਉਹ ਸਿੱਖਾਂ ਦੇ ਕੋਈ ਭਾਈਬੰਦ ਜਾਂ ਰਿਸ਼ਤੇਦਾਰ ਨਹੀਂ ਸੀਗੇ। ਉਹ ਗੱਲ ਜਿਹੜੀ ਸੀ ਉਹਨੇ ਜਿਹੜੀ ਕਹੀ ਕਿ ਬੱਚੇ ਸ਼ੀਰਖੋਰ ਹਨ, ਇਹਨਾਂ ਨੂੰ ਨਾ ਮਾਰਿਆ ਜਾਵੇ। ਕਲਗੀਧਰ ਪਾਤਸ਼ਾਹ ਨੇ ਉਹਨੂੰ ਇੱਕ ਨੇਕੀ ਦਾ ਪੱਖ ਸਮਝ ਕੇ ਬਖਸ਼ਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਸਿੱਧ ਕੀਤਾ ਵੀ ਜੇ ਨੇਕੀ ਦੁਸ਼ਮਣ ਵਿਚ ਵੀ ਹੋਵੇ ਤੇ ਉਹਦੀ ਕਦਰ ਕਰਨੀ ਹੈ। ਅੱਜ ਤੱਕ ਮਲੇਰਕੋਟਲਾ ਵਸਦਾ, ਪੰਜਾਬ ਦੇ ਵਿਚ ਹੋਰ ਤੁਹਾਨੂੰ ਕਿਤੇ ਆਬਾਦੀ ਨਹੀਂ ਮੁਸਲਮਾਨਾਂ ਦੀ ਮਿਲਦੀ। ਉਹ ਵਜਨ ਦਾ ਪ੍ਰਤੱਖ ਪ੍ਰਤਾਪ ਹੈ। ਸਕਲ ਮਲੇਸ਼ਨ ਕੀ ਜੜ ਗਈ, ਇੱਕ ਮਲੇਰੀਅਨ ਕੀ ਬਚ ਰਹੀ। ਬਾਕੀ ਜੜ ਪੁੱਟ ਦਿੱਤੀ ਮਲੇਰਕੋਟਲੇ ਵਾਲਿਆਂ ਦੀ ਰੱਖ ਲਈ ਕਲਗੀਧਰ ਪਾਤਸ਼ਾਹ ਨੇ। ਇਹ ਹੈ ਸਤਿਗੁਰਾਂ ਦੀ ਵਡਿਆਈ। ਬਾਕੀ ਇਹਨਾਂ ਦਾ ਇਤਿਹਾਸ ਜਿਹੜਾ ਨਾ ਮਲੇਰਕੋਟਲੇ ਵਾਲਿਆਂ ਦਾ, ਕਦੀ ਸਿੱਖਾਂ ਨਾਲ ਭਾਈਚਾਰਾ ਨਹੀਂ ਨਿਭਾਇਆ। ਵੱਡੇ ਘੱਲੂ ਘਾਰੇ ਦੇ ਵਿਚ ਜਦੋਂ ਅਬਦਾਲੀ ਪਿੱਛੋਂ ਆ ਰਿਹਾ ਸੀ, ਇਹ ਅੱਗੋਂ ਰਾਹ ਰੋਕ ਕੇ ਖਲੋ ਗਏ। ਕਈ ਹਜ਼ਾਰ ਸਿੰਘ ਇਨ੍ਹਾਂ ਨੇ ਮਾਰਿਆ ਉਸ ਦਿਨ 5 ਫਰਵਰੀ 1762 ਨੂੰ ਮਲੇਰਕੋਟਲੇ ਵਾਲੇ। ਕਈ ਹਜ਼ਾਰ ਸਿੰਘ ਸ਼ਹੀਦ ਹੋਏ, ਉਹਦੇ 30,000 ਉਦੋਂ ਇੱਕ ਦਿਨ ਵਿਚ ਸਿੰਘਾਂ ਦੀ ਮੌਤ ਹੋਈ ਹੈ, 10,000 ਨੌਜਵਾਨ ਤੇ 20,000 ਬੀਬੀਆਂ ਬੱਚੇ ਤੇ ਬੁੱਢੇ ਮਰੇ ਹਨ ਵੱਡੇ ਘੱਲੂ ਘਾਰੇ। ਬਹੁਤਾ ਨੁਕਸਾਨ ਮਲੇਰਕੋਟਲੇ ਵਾਲੇ ਜੈਨਖਾਂ ਨੇ ਕੀਤਾ। ਸੋ ਖਾਲਸਾ ਜੀ, ਇਹ ਜਿਹੜੇ ਹੁਣ ਮਲੇਰਕੋਟਲੇ ਵਾਲੇ ਸ਼ੇਰ ਮੁਹੰਮਦ ਵੀ ਸਿੰਘਾਂ ਹੱਥੋਂ ਜ਼ਖਮੀ ਹੋ ਕੇ ਦੌੜਿਆ ਹੈ।
ਝੂਲਣਾ ਛੰਦ ਬਚਿਓ ਏਕ ਮੁਹੰਮਦ ਸ਼ੇਰ ਉਹੀ ਜਿਸ ਹਾਹ ਦਾ ਨਾਰਾ ਮਾਰਿਆ ਸਾ।
ਆਹਾ, ਝੂਲਣੇ ਛੰਦ ਵਿਚ ਰਤਨ ਸਿੰਘ ਜੀ ਲਿਖਦੇ ਹੈ, ਬਾਕੀ ਮਾਰੇ ਗਏ ਭਰਾ ਉਹਦੇ, ਬਚਿਆ ਸਿਰਫ ਸ਼ੇਰ ਮੁਹੰਮਦ ਜਿਹਨੇ ਹਾਹ ਦਾ ਨਾਰਾ ਮਾਰਿਆ ਸਾ, ਜਿਹਨੇ ਉਦੋਂ ਕਿਹਾ ਸੀ, ਭਾਵੇਂ ਉਹ ਕਿਸੇ ਕਾਰਨ ਕਿਹਾ, ਆਪਣੇ ਲਾਲਚ ਨੂੰ ਕਿਹਾ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫੇਰ ਵੀ ਬਖਸ਼ਿਸ਼ਾਂ ਕੀਤੀਆਂ, ਉਹਦੀ ਜਾਨ ਬਚ ਗਈ ਹੈ ਅੱਜ। ਹਾਂਜੀ,
ਵੇਲੇ ਸਾਹਿਬ ਜਾਦਿਆਂ ਦੇ ਕਤਲ ਕੇ ਛੇਰ ਖੋਏਰੋ ਮੁਖੋ ਉਚਾਰਿਆ ਸਾ।
ਜਦੋਂ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਲੱਗਾ ਸੀ ਸੂਬਾ, ਤੇ ਉਦੋਂ ਆਖਿਆ ਸੀ, ਇਹ ਸ਼ੀਰ ਖੋਰ ਦੁੱਧ ਪੀਣੇ ਬਾਲਕ ਨੇ, ਇਹਨਾਂ ਨੂੰ ਨਾ ਮਾਰੋ।
ਗੁਰਾਂ ਸੁਣ ਕੇ ਮੁਖੋ ਸੀ ਵਾਕ ਕੀਤਾ, ਰਹੀ ਜੜ ਜਾ ਉਸ ਨੂੰ ਤਾਰਿਆ ਸਾ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੇ ਨੂਰੇ ਮਾਹੀ ਨੇ ਖਬਰ ਪਹੁੰਚਾਈ ਸੀ, ਮਹਾਰਾਜ ਸਿਰਫ ਇੱਕ ਸ਼ੇਰ ਮੁਹੰਮਦ ਨੇ ਇੰਨੀ ਗੱਲ ਕਹੀ ਹੈ ਵੀ ਬੱਚੇ ਦੁੱਧ ਪੀਣੇ ਨਾ ਮਾਰੇ ਜਾਣ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਉਸ ਵੇਲੇ ਨਾ ਕਾਈ ਦਾ ਬੂਟਾ ਉਹਨੂੰ ਜੜੋਂ ਕਰੇਲ ਰਹੇ ਸਨ ਤੀਰ ਦੇ ਨਾਲ। ਸਿੰਘ ਬੈਠੇ ਸੀ, ਰਾਏ ਕੱਲਾ ਬੈਠਾ ਸੀ, ਤੇ ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਸਾਰੀ ਗੱਲ ਸੁਣ ਲਈ ਤੇ ਬਚਨ ਕੀਤਾ, ਸਕਲ ਮਲੇਸ਼ਨ ਕੀ ਜੜ ਗਈ, ਇੱਕ ਮਲੇਰੀਅਨ ਕੀ ਬਚ ਰਹੀ, ਕਹਿ ਕੇ ਜੜ ਪੁੱਟ ਦਿੱਤੀ ਕਾਈ ਦੀ। ਤੇ ਉਸ ਵੇਲੇ ਰਾਏ ਕੱਲੇ ਨੇ ਪੈਰ ਫੜ ਲਏ, ਕਹਿਣ ਲੱਗੇ ਜੀ ਸਾਰਿਆਂ ਦੀ ਜੜ ਗਈ। ਮਹਾਰਾਜ ਕਹਿੰਦੇ ਹਾਂ, ਹੁਣ ਸਾਰਿਆਂ ਦੀ ਗਈ, ਇੱਕ ਮਲੇਰਕੋਟਲੇ ਵਾਲੇ ਰਹਿਣਗੇ। ਕਹਿਣ ਲੱਗਾ, ਮੈਂ ਵੀ ਤੇ ਤੁਹਾਡਾ ਸੇਵਕ ਹਾਂ, ਮੁਸਲਮਾਨ ਆ, ਫਿਰ ਕੀ ਹੋਇਆ? ਮਹਾਰਾਜ ਕਹਿੰਦੇ, ਭਾਈ ਤੂੰ ਪਹਿਲਾਂ ਕਹਿ ਦਿੰਦਾ, ਹੁਣ ਤੇ ਬਚਨ ਹੋ ਚੁੱਕਾ। ਕਹਿੰਦਾ, ਮਹਾਰਾਜ ਤੁਸੀਂ ਸਮਰੱਥੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਬਖਸ਼ੋ। ਸਤਿਗੁਰੂ ਪਾਤਸ਼ਾਹ ਨੇ ਆਪਣੇ ਸਰਾਣੇ ਵਾਲੇ ਪਾਸੇ ਉੱਚਦੇ ਪੀਰ ਬਣੇ ਹੋਏ ਸਨ, ਸ਼ਸਤਰ ਸਾਰੇ ਸਰਾਣੇ ਥੱਲੇ ਗੁਪਤ ਕੀਤੇ ਹੋਏ ਸਨ, ਆਪ ਪੀਰਾਂ ਵਾਲਾ ਭੇਸ ਬਣਾਇਆ ਸੀ। ਸਰਾਣੇ ਤੋਂ ਤਲਵਾਰ ਜਨੇਵਾ ਦੀ ਬਣੀ ਹੋਈ, ਇਟਲੀ ਦੀ ਬੜੀ ਕੀਮਤੀ ਤਲਵਾਰ, ਉੱਤੇ ਲਿਖਿਆ ਹੋਇਆ ਜਨੇਵਾ। ਸਤਿਗੁਰਾਂ ਨੇ ਚੁੱਕੀ ਤੇ ਰਾਏ ਕੱਲੇ ਨੂੰ ਦੇ ਕੇ ਕਹਿਣ ਲੱਗੇ, ਜਿੰਨਾ ਚਿਰ ਤੇਰੇ ਪਰਿਵਾਰ ਚ ਇਹਦਾ ਸਤਿਕਾਰ ਰਹੇਗਾ, ਤੇਰਾ ਰਾਜ ਰਹੇਗਾ। ਤਿੰਨ ਪੀੜੀਆਂ ਉਹਨਾਂ ਨੇ ਸਤਿਕਾਰ ਕੀਤਾ ਬਹੁਤ ਅਦਬ ਨਾਲ, ਕਹਿੰਦੇ ਚੰਦੋਆ ਲਾ ਕੇ ਤਖਤ ਪੋਸ਼ ਤੇ ਪ੍ਰਕਾਸ਼ ਕੀਤਾ ਸ਼ਸਤਰ ਦਾ। ਰਜਾਈ ਦਿੰਦੇ ਸੀ ਸਿਆਲ ਵਿਚ, ਗਰਮੀ ਚ ਪੱਖਾ ਝੱਲਦੇ ਸੀ, ਇੰਨੀ ਭਾਵਨਾ ਵੀ ਗੁਰੂ ਸਾਹਿਬ ਦਾ ਰੂਪ ਸਮਝ ਕੇ ਸ਼ਸਤਰ ਦੀ ਪੂਜਾ ਤਲਵਾਰ ਦੀ ਕੀਤੀ। ਰਾਏ ਕੱਲੇ ਦੇ ਪੋਤਰੇ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਹੋਇਆ, ਕਾਜੀਆਂ ਮਲਾਣਿਆਂ ਨੇ ਚੁੱਕ ਦਿੱਤਾ, ਇਹ ਤੁਸੀਂ ਤਲਵਾਰ ਨੂੰ ਕਾਫਰਾਂ ਦੀ ਤਲਵਾਰ ਨੂੰ ਪੂਜੀ ਜਾਂਦੇ ਹੋ, ਇੰਨੀ ਵਧੀਆ ਗਾਤਰੇ ਪਾ ਲੈ। ਉਹ ਮੁੰਡਾ ਤਲਵਾਰ ਗਾਤਰੇ ਪਾ ਕੇ ਘੋੜੇ ਚੜਨ ਲੱਗਾ, ਉਹਦੀ ਮਾਂ ਨੇ ਆਖਿਆ, ਪੁੱਤ ਤੇਰੇ ਦਾਦੇ ਨੂੰ ਦਸਵੇਂ ਪਾਤਸ਼ਾਹ ਨੇ ਤਲਵਾਰ ਦਿੱਤੀ ਸੀ, ਇਹਦੇ ਕਰਕੇ ਸਾਡਾ ਰਾਜ ਬਚਿਆ ਹੋਇਆ, ਜਿਸ ਦਿਨ ਇਹਦੀ ਬੇਅਦਬੀ ਕਰਾਂਗੇ ਮਾਰੇ ਜਾਵਾਂਗੇ। ਕਹਿਣ ਲੱਗਾ, ਮਾਂ ਇਹੋ ਜਿਹੀ ਗੱਲਾਂ ਵਹਿਮ ਹੁੰਦੀਆਂ ਨੇ। ਘੋੜੇ ਤੇ ਚੜ ਕੇ ਦੌੜਿਆ ਸ਼ਿਕਾਰ ਦੇ ਮਗਰ, ਹਿਰਣ ਨਿਕਲਿਆ, ਤਲਵਾਰ ਉਹੀ ਦਸਵੇਂ ਪਾਤਸ਼ਾਹ ਦੇ ਕਮਰ ਕਸੇ ਵਾਲੀ ਹਿਰਣ ਨੂੰ ਮਾਰੀ, ਉਹ ਪਰਾਂ ਹੋ ਗਿਆ, ਲੱਤ ਤੇ ਵੱਜ ਗਈ, ਪੱਟ ਵੱਢਿਆ ਗਿਆ, ਉਸੇ ਪਾਸੇ ਉੱਪਰ ਢਲ ਗਿਆ ਤੇ ਵੱਖੀ ਚ ਵੱਜ ਗਈ ਤੇ ਖਤਮ ਹੋ ਗਿਆ ਕਿ ਬੱਚਾ ਕੋਈ ਹੈ ਨਹੀਂ ਸੀ। ਅੰਗਰੇਜ਼ਾਂ ਨੇ ਰਾਜ ਮੰਨ ਲਿਆ, ਰਾਏ ਕੱਲੇ ਦਾ ਰਾਜ ਖਤਮ ਹੋਇਆ। ਬਚਨ ਸੀਗੇ, ਇੱਕ ਮਲੇਰਕੋਟਲੇ ਵਾਲੇ ਬਚਣਗੇ, ਬਾਕੀ ਸਭ ਖਤਮ ਹੋ ਜਾਣਗੇ। ਤਲਵਾਰ ਦੇ ਕੇ ਕਿਹਾ ਸੀ, ਜਿੰਨਾ ਚਿਰ ਇਹਦੀ ਸੇਵਾ ਕਰੋਗੇ ਰਾਏ ਕੱਲਾ ਤੁਹਾਡਾ ਰਹੇਗਾ, ਨਹੀਂ ਉਸ ਤੋਂ ਬਾਅਦ ਤੁਹਾਡਾ ਵੀ ਖਤਮ ਹੋ ਜਾਏਗਾ। ਸੋ ਖਾਲਸਾ ਜੀ, ਬਚਨ ਅਟਲ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੋ ਰਹੇ। ਜਦੋਂ ਰਾਏ ਮੇਰਕੋਟਲੇ ਵਾਲੇ ਨੇ ਹਾ ਦਾ ਨਾਰਾ ਮਾਰਿਆ ਸੀ, ਤਾਂ ਕਲਗੀਧਰ ਪਾਤਸ਼ਾਹ ਨੇ ਮੁੱਖ ਤੋਂ ਕਿਹਾ ਸੀ,
ਸੋਈ ਅੱਜ ਤਾਈ ਗੁਰੂ ਵਾਕ ਫੁਰਦਾ, ਜੋ ਆਖ ਕੇ ਫੇਰ ਨਹਾਰਿਆ ਸਾ।
ਅੱਜ ਤੱਕ ਉਹ ਵਾਕ ਫੁਰਦਾ ਹੀ ਹੈ, ਮਲੇਰਕੋਟਲੇ ਵਾਲਿਆਂ ਦੀ ਜੜ ਸੁੱਕਣ ਨਹੀਂ ਦਿੱਤੀ, ਭਾਵੇਂ ਨਵਾਬ ਸ਼ੇਰ ਮੁਹੰਮਦ ਸਿੰਘਾਂ ਨਾਲ ਲੜ ਰਿਹਾ, ਜ਼ਖਮੀ ਹੋ ਗਿਆ, ਮਾਰਿਆ ਨਹੀਂ, ਗੁਰੂ ਸਾਹਿਬ ਨੇ ਮਰਨ ਨਹੀਂ ਦਿੱਤਾ ਉਹਨੂੰ, ਉਹਦੇ ਭਰਾ ਮਾਰੇ ਗਏ ਹੈ, ਉਹ ਫੇਰ ਵੀ ਬਚ ਗਿਆ ਹੈ।
ਦੋਹਰਾ ਤਿੰਨ ਕੀ ਲੋਥ ਸੋ ਲੈ ਮੁੜੇ ਨੱਠੇ ਮਲੇਰੇ ਵੱਲ।
ਆਪਣੇ ਤਿੰਨਾਂ ਭਰਾਵਾਂ ਦੀ ਲਾਸ਼ਾਂ ਚੁੱਕ ਕੇ ਰੋਪੜ ਤੋਂ, ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਜ਼ਖਮੀ ਹੋਇਆ, ਮਲੇਰਕੋਟਲੇ ਜਾ ਪਹੁੰਚਿਆ ਤੇ ਭਰਾਵਾਂ ਦੀਆਂ ਲਾਸ਼ਾਂ ਦੀਆਂ ਕਬਰਾਂ ਦਫਨਾਈਆਂ।
ਤਿੰਨੋ ਗੋਰਨ ਮਹਿ ਗੱਡੇ ਮਨ ਭਯੋ ਬਜੀਰਾ ਤਰ ਥਲ।
ਮਲੇਰਕੋਟਲੇ ਜਾ ਕੇ ਉਹਨਾਂ ਨੂੰ ਦਫਨਾਇਆ। ਜਦੋਂ ਇਸ ਹਾਰ ਦੀ ਖਬਰ ਵਜ਼ੀਰ ਖਾਨ ਨੂੰ ਨਾਲ ਦੀ ਨਾਲ ਮਿਲਦੀ ਸੀ, ਉਹਦਾ ਮਨ ਦਹਿਲ ਗਿਆ, ਤਰਥੱਲਾ ਮਚ ਗਿਆ ਉਹਦੇ ਹਿਰਦੇ ਵਿਚ, ਹੁਣ ਕੀ ਬਣੇਗਾ? ਐਡੇ ਐਡੇ ਜਵਾਨ ਖਵਾਜ਼ਾ ਮਹਿਮੂਦ ਅਲੀ ਵਰਗੇ ਮਾਰੇ ਗਏ, ਸ਼ੇਰ ਮੁਹੰਮਦ ਜ਼ਖਮੀ ਹੋ ਕੇ ਆ ਗਿਆ, ਸਾਰੀ ਫੌਜ ਤਬਾਹ ਕਰਤੀ ਸਿੱਖਾਂ ਨੇ, ਪਤਾ ਨੀ ਕਿਹੜੀ ਮਿੱਟੀ ਦੇ ਬਣੇ ਨੇ, ਇਹ ਮੇਰਾ ਲਿਹਾਜ ਨਹੀਂ ਕਰਨਗੇ।
ਜਾਉ ਪਈ ਵਜ਼ੀਰੇ ਮਨ ਅਤ ਚਿੰਤਾ ਧਾਰੀ।
ਵਜ਼ੀਰ ਖਾਨ ਦੇ ਮਨ ਚ ਵੱਡੀ ਭਾਰੀ ਚਿੰਤਾ ਹੋ ਗਈ ਉਸ ਵੇਲੇ ਜਦੋਂ ਸਿੰਘਾਂ ਨੇ ਰੋਪੜ ਵਾਲਾ ਮੋਰਚਾ ਫਤਿਹ ਕਰ ਲਿਆ।
ਨਜੀਕ ਆਈ ਹਮ ਮਰਨੇ ਵਾਰੀ।
ਵਜ਼ੀਰ ਖਾਨ ਸੋਚਦਾ ਹੁਣ ਮੇਰੀ ਮੌਤ ਨੇੜੇ ਆ ਗਈ ਹੈ।
ਸਿੰਘਨ ਕੇ ਦਿਲ ਭਈ ਵਧਾਈ।
ਇਧਰੋਂ ਖਾਲਸੇ ਦਾ ਹੌਸਲਾ ਬੁਲੰਦ ਹੋ ਗਿਆ। ਸਿੰਘ ਜਿਹੜੇ ਮਾਝੇ ਦੇ ਸਨ ਅਕਾਲ ਅਕਾਲ ਕਰਦੇ ਚੜ ਪਏ।
ਅਹਿਲੇ ਫਤਿਹ ਖਾਲਸੇ ਆਈ।
ਕਹਿੰਦੇ ਪਹਿਲੀ ਫਤਿਹ ਖਾਲਸੇ ਨੂੰ ਮਿਲ ਗਈ ਆ, ਅਗਲੀ ਵੀ ਹੋ ਜਾਏਗੀ।
ਡੇਰਾ ਸਿੰਘਣ ਉਹਾਂ ਲਗਾਇਓ।
ਉਥੋਂ ਸਿੰਘਾਂ ਨੇ ਡੇਰਾ ਲਾਇਆ।
ਸਭ ਸਿੰਘਣ ਨੇ ਭੋਜਨ ਪਾਇਓ।
ਸਿੰਘਾਂ ਨੇ ਬੜੇ ਆਰਾਮ ਨਾਲ ਲੰਗਰ ਸਜਾ ਕੇ ਛਕਿਆ।
ਭੋਜਨ ਪਾਏ ਕੀਓ ਫਿਰ ਕੂਚ।
ਔਰ ਲੰਗਰ ਛਕ ਕੇ ਫਿਰ ਸਿੰਘਾਂ ਨੇ ਚਾਲੇ ਪਾ ਦਿੱਤੇ।
ਬੰਦਾ ਮਿਲਿਓ ਅੱਗੇ ਪਹੁੰਚ।
ਅੱਗੇ ਬੰਦੇ ਬਹਾਦਰ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜਦੋਂ ਸਿੰਘਾਂ ਦੇ ਦੋਵਾਂ ਦਲਾਂ ਦਾ ਮੇਲ ਹੋਇਆ, ਖੁਦ ਬਾਬਾ ਬੰਦਾ ਸਿੰਘ ਬਹਾਦਰ ਉੱਠ ਕੇ ਸਿੰਘਾਂ ਨੂੰ ਮਿਲਣ ਲਈ ਅੱਗੇ ਗਿਆ।
ਦੋਹਰਾ ਬੰਦਾ ਪ੍ਰਥਮੈ ਥੋ ਕਹਿਓ ਸਿੰਘਨ ਊਚ ਸੁਣਾਏ।
ਕਹਿੰਦੇ ਬਾਬੇ ਬੰਦੇ ਬਹਾਦਰ ਨੇ ਆਪਣੇ ਨਾਲ ਦੇ ਮਲਵਈ ਸਿੰਘਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ।
ਫਤਿਹ ਮਝੈਲ ਸੋ ਲੈਣਗੇ ਮਲੇਰੀਆਂ ਉੱਤੇ ਪਾਏ।
ਉਹਨੇ ਕਹਿ ਦਿੱਤਾ ਸੀ ਸਿੰਘੋ ਘਬਰਾਓ ਨਾ, ਮਝੈਲ ਜਿਹੜੇ ਆ ਹੀ ਜਾਣਗੇ ਆਪਣੇ ਕੋਲ, ਕਿਉਂਕਿ ਮਾਲਵੇ ਦੇ ਸਿੰਘ ਤਾਂ ਬਾਬਾ ਜੀ ਦੇ ਨਾਲ ਪਹਿਲਾਂ ਮੌਜੂਦ ਸਨ, ਦੁਆਬੇ ਵਾਲੇ ਤੇ ਮਾਝੇ ਵਾਲੇ ਅਜੇ ਆਏ ਨਹੀਂ ਸਨ, ਤੇ ਬਾਬਾ ਜੀ ਨੇ ਕਹਿਤਾ ਸੀ ਵੀ ਸਿੰਘਾਂ ਦੀ ਫਤਿਹ ਹੋਵੇਗੀ ਤੇ ਸਿੰਘ ਆ ਰਹੇ ਆ ਸਮਝੋ। ਉਹੀ ਗੱਲ ਹੋਈ, ਘੜੀ ਕ ਪਿੱਛੋਂ ਖਾਲਸੇ ਦੇ ਘੋੜਿਆਂ ਦੀ ਟਾਪਾਂ ਸੁਣਾਈ ਦਿੱਤੀਆਂ।
ਜਾਓ ਪਈ ਬੰਦਾ ਆਦਰ ਬਹੁ ਮਝੈਲਣ ਕੀਆ।
ਬਾਬੇ ਬੰਦੇ ਬਹਾਦਰ ਨੇ ਮਾਝੇ ਦੇ ਸਿੰਘਾਂ ਦਾ ਬੜਾ ਸਤਿਕਾਰ ਕੀਤਾ, ਆਦਰ ਕੀਤਾ।
ਬਹੁਤ ਖਰਚ ਸਿੰਘਣ ਕੋ ਦੀਆ।
ਆਪਣੇ ਖਜ਼ਾਨੇ ਵਿਚੋਂ ਜੋ ਸਮਾਣਾ ਲੁੱਟਿਆ ਸੀ, ਸਡੌਰਾ ਲੁੱਟਿਆ ਸੀ, ਬਾਬੇ ਬੰਦੇ ਕੋਲ ਖਜ਼ਾਨਾ ਬਹੁਤ ਹੋ ਚੁੱਕਾ ਸੀ, ਉਹ ਖਜ਼ਾਨੇ ਵਿਚੋਂ ਬਹੁਤਾ ਕੱਫਾ ਮਾਝੇ ਦੇ ਸਿੰਘਾਂ ਨੂੰ ਹਿੱਸਾ ਦਿੱਤਾ।
ਸਿੰਘਾਂ ਨੂੰ ਫਤਿਹ ਸੋ ਗੁਰੂ ਬੁਲਾਈ।
ਬਾਬਾ ਬੰਦਾ ਸਿੰਘ ਨੂੰ ਆ ਕੇ ਸਾਰੇ ਮਾਝੇ ਦੇ ਸਿੰਘਾਂ ਨੇ ਫਤਿਹ ਅਰਜ ਕੀਤੀ।
ਹੋਏ ਰਾਜੇ ਮਿਲ ਭਾਈਆਂ ਭਾਈ।
ਭਰਾਵਾਂ ਨੂੰ ਭਰਾ ਮਿਲੇ। ਮਾਝੇ ਦੇ ਮਾਲਵੇ ਦੇ ਸਿੰਘ ਜੱਫੀਆਂ ਪਾ ਕੇ, ਅੱਜ ਤੇ ਅਸੀਂ ਮਾਝੇ ਮਾਲਵੇ ਦੇ ਲੜੀ ਜਾਂਦੇ ਹਾਂ, ਪੁਰਾਣੇ ਸਿੰਘ ਸਾਰੇ ਇੱਕੋ ਹੀ ਰੂਪ ਹੁੰਦੇ ਸੀਗੇ, ਗੁਰੂ ਕਾ ਪੰਥ ਇੱਕੋ ਹੀ ਹੈ। ਇਹ ਜਿਹੜੇ ਝਗੜੇ ਸਾਡੇ ਮਨ ਦੇ ਬਣਾਏ ਹੋਏ ਹੈ, ਇਹ ਮਾਝੇ ਦਾ ਜੀ, ਇਹ ਮਾਲਵੇ ਦਾ, ਇਹ ਫਲਾਣੀ ਬਰਾਦਰੀ ਦਾ, ਇਹ ਫਲਾਣੀ ਨਸਲ ਦਾ। ਭਾਈਆਂ ਨੂੰ ਭਰਾ ਜੱਫੀਆਂ ਪਾ ਕੇ ਮਿਲੇ। ਮਾਝੇ ਤੇ ਮਾਲਵੇ ਦੇ ਸਿੰਘ ਇਕੱਠੇ ਹੋ ਗਏ।
ਬੰਦਾ ਕੇ ਦਿਲ ਭਇਓ ਉਛਾਹੇ।
ਬਾਬੇ ਬੰਦੇ ਬਹਾਦਰ ਨੂੰ ਬੜੀ ਖੁਸ਼ੀ ਹੋ ਗਈ, ਉਹਦਾ ਦਿਲ ਦੁੱਗਣਾ ਹੋ ਗਿਆ ਵੀ ਹੁਣ ਨਹੀਂ ਅਸੀਂ ਹਾਰਦੇ, ਹੁਣ ਅਸੀਂ ਸਰਹੰਦ ਪਹੁੰਚੇ ਹੀ ਸਮਝੋ।
ਕਹਿਓ ਬੰਦੇ ਕਰੋ ਸਤਿਗੁਰ ਕੜਾਹੋ।
ਕਹਿੰਦੇ ਇਸ ਬੰਦੇ ਨੇ ਆਖਿਆ ਖਾਲਸਾ ਜੀ ਪਹਿਲਾਂ ਗੁਰੂ ਦੀ ਦੇਗ ਤਿਆਰ ਕਰੋ।
ਜਾਓ ਤੁਮ ਆਓ ਗੁਰ ਹਮ ਫੁਰਮਾਇਆ।
ਸਾਡੇ ਗੁਰੂ ਨੇ ਜੋ ਸਾਨੂੰ ਮਰਿਆਦਾ ਦੱਸੀ ਆ ਵੀ ਕੋਈ ਕੰਮ ਕਰਨਾ ਹੋਵੇ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਹ ਕਰਕੇ ਅਰਦਾਸਾ ਸੋਧੀ ਦਾ ਹੈ।
ਕਰੋ ਸੋਈ ਅਬ ਵਕਤ ਹੈ ਆਇਆ।
ਸਿੰਘੋ ਸਾਰੇ ਰਲ ਕੇ ਦੇਗ ਸਜਾਓ ਤੇ ਵਕਤ ਆ ਗਿਆ, ਹੁਣ ਨਗਾਰਿਆਂ ਚੋਭਾਂ ਲਾ ਦਿਓ ਤੇ ਸਰਹੰਦ ਦੀ ਇੱਟ ਖੜਕਾ ਦਿਓ।
ਅਬ ਤਾਂ ਲਈਏ ਵਜ਼ੀਰੇ ਮਾਰ।
ਹੁਣ ਉਸ ਪਾਪੀ ਵਜ਼ੀਰੇ ਦਾ ਅਸੀਂ ਖਾਤਮਾ ਕਰ ਦਈਏ, ਉਹਨੂੰ ਮਾਰ ਦਈਏ।
ਫੇਰ ਕਰਾਂਗੇ ਪਰਬਤ ਕਾਰ।
ਪਹਿਲਾਂ ਅਸੀਂ ਵਜ਼ੀਰ ਖਾਨ ਨੂੰ ਫਤਿਹ ਕਰਨਾ, ਸਰਹੰਦ ਤੇ ਨਿਸ਼ਾਨ ਚਲਾ ਕੇ ਫੇਰ ਪਹਾੜੀਆਂ ਦੀ ਖਬਰ ਲੈਣੀ ਹੈ ਵਜ਼ੀਰ ਭੀਮ ਚੰਦ ਦੀ।
ਸਿੰਘਨ ਲੀਨੀ ਮਨ ਸਲਾਹੇ।
ਸਿੰਘਾਂ ਨੇ ਸਲਾਹ ਮੰਨੀ ਬਾਬੇ ਬੰਦੇ ਬਹਾਦਰ ਦੀ।
ਮਝੈਲਣ ਕੀਓ ਡੇਰਾ ਇੱਕ ਦਾਏ।
ਇੱਕ ਪਾਸੇ ਮਾਲਵੇ ਦੇ ਸਿੰਘ ਪਹਿਲਾਂ ਹੀ ਛਾਉਣੀ ਪਾਈ ਬੈਠੇ ਸਨ, ਉਸ ਤੋਂ ਥੋੜੀ ਜਿਹੀ ਵਿੱਚ ਤੇ ਮਾਝੇ ਦੇ ਸਿੰਘਾਂ ਨੇ ਆਪਣੀ ਛਾਉਣੀ ਪਾ ਲਈ।
ਤਬ ਭਇਓ ਪ੍ਰਾਤ ਸੋ ਬੰਦਾ ਚੜਾ।
ਸਿੰਘ ਸਾਰੇ ਰਾਤ ਬੜੇ ਆਰਾਮ ਨਾਲ ਲੰਗਰ ਪਾਣੀ ਛਕ ਕੇ ਬਿਰਾਜੇ, ਅਗਲਾ ਦਿਨ ਚੜਿਆ।
ਮਾਰ ਛੱਤ ਫਿਰ ਡੇਰਾ ਕਰਾ।
ਤੇ ਬੰਦੇ ਬਹਾਦਰ ਨੇ ਛੱਤ ਬਨੂੜ ਦਾ ਇਲਾਕਾ ਫਤਿਹ ਕਰਕੇ ਉਥੋਂ ਵੀ ਸਾਰੇ ਤੁਰਕਾਂ ਨੂੰ ਸੋਧ ਕੇ ਡੇਰਾ ਫਿਰ ਉਥੇ ਜਾ ਪਾਇਆ।
ਲੁੱਟਿਓ ਸ਼ਹਿਰ ਤਾਂ ਭੁੱਖ ਮਿਟਾਈ।
ਬੜਾ ਵੱਡਾ ਸੀਗਾ ਇਹ ਬਨੂੜ ਤੇ ਛੱਤ ਦਾ ਇਲਾਕਾ ਲੁੱਟਿਆ, ਇਥੋਂ ਬਹੁਤ ਕਈ ਲੱਖ ਰੁਪਇਆ ਨਗਦ ਤੇ ਬੇਅੰਤ ਘੋੜੇ ਤੇ ਸ਼ਸਤਰ ਬਾਬਾ ਬੰਦਾ ਸਿੰਘ ਜੀ ਨੂੰ ਮਿਲੇ।
ਤੁਰਕ ਕੱਟੇ ਲਏ ਹਿੰਦੂ ਬਚਾਈ।
ਜਿਹੜਾ ਸ਼ਰਨ ਪੈਂਦਾ ਸੀ ਉਹਨੂੰ ਬਚਾ ਲੈਂਦੇ ਸੀ, ਜਿਹੜਾ ਅੜਦਾ ਸੀ ਤੁਰਕ ਝਟਕ ਦਿੰਦੇ ਸੀ, ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਇੱਕ ਪਾਸੇ ਕਰਕੇ ਤੁਰਕਾਂ ਨੂੰ ਫਿਰ ਸੋਧਾ ਲਾਇਆ।
ਦੋਹਰਾ ਬੰਦਾ ਡੇਰਾ ਕੂਚ ਕਰ ਅੱਗੇ ਦੀਨੋ ਪਾਏ।
ਜਿਹੜਾ ਕੋਈ ਮੁਸਲਮਾਨ ਵੀ ਆ ਕੇ ਹੱਥ ਜੋੜਦਾ ਸੀ ਉਹਨੂੰ ਕੁਝ ਨਹੀਂ ਸੀ ਕਹਿੰਦੇ, ਜਿਹੜਾ ਅੜਦੇ ਸੋ ਚੜੇ, ਸ਼ਰਨ ਪਰੇ ਸੋ ਤਰੇ, ਇਹ ਮਰਿਆਦਾ ਸੀ ਖਾਲਸੇ ਦੀ। ਫਿਰ ਬਾਬੇ ਜੀ ਨੇ ਜਾ ਕੇ ਚੱਪੜਚਿੜੀ ਦੇ ਮੈਦਾਨ ਡੇਰਾ ਕੀਤਾ।
ਉੱਚੀ ਰੋੜੀ ਦੇਖ ਕੇ ਬੈਠੋ ਆਸਣ ਲਾਏ,
ਉੱਚੀ ਜੀ ਥਾਂ ਵੇਖ ਕੇ ਆਸਣ ਲਾ ਕੇ ਬਹਿ ਗਿਆ ਬੰਦਾ।
ਚਾਓ ਪਈ ਬੰਦੇ ਕਾ ਡੇਰਾ ਸੁਣ ਆਇਆ,
ਹੁਣ ਵਜ਼ੀਰ ਖਾਂ ਨੂੰ ਪਤਾ ਲੱਗਾ ਵੀ ਬੰਦੇ ਦੀ ਫੌਜ ਇਕੱਠੀ ਹੋ ਗਈ ਹੈ।
ਸਾਹੋਂ ਵਜ਼ੀਰਾ ਲੜਨਾ ਧਾਇਆ,
ਹੁਣ ਕੀ ਕੀਤਾ ਜਾ ਸਕਦਾ। ਬੁੱਢਾ ਜਰਨੈਲ ਵਜ਼ੀਰ ਖਾਂ ਆਪਣੀ ਜ਼ਿੰਦਗੀ ਦੇ ਅਖੀਰਲੀ ਜੰਗ ਕਰਨ ਵਾਸਤੇ ਨਿਕਲਿਆ ਬਾਹਰ।
ਤੋਪ ਜੰਬੂਰੇ ਮੂਹਰੇ ਧਰੇ,
ਬੜੀਆਂ ਬੜੀਆਂ ਵੱਡੀਆਂ ਤੋਪਾਂ ਤੇ ਜੰਬੂਰੇ ਤੇ ਰੈਕਲੇ ਤੇ ਹਾਥੀ ਤੇ ਊਠਾਂ ਦੀ ਬੜੀ ਭਾਰੀ ਕਤਾਰ ਲੈ ਕੇ ਤੁਰਿਆ।
ਇਸ ਕੇ ਸਾਥ ਪਿਆਦੇ ਕਰੇ,
ਪਰ ਉਹਦੇ ਨਾਲ ਤੋਪਾਂ ਦੇ ਪਿਆਦਲ ਪੈਦਲ ਫੌਜ ਵੀ ਬਹੁਤ ਜ਼ਿਆਦਾ ਸੀਗੀ।
ਇੱਕ ਵੱਲ ਕੀਏ ਸ਼ੁਤਰ ਹੱਥ ਨਾਰ,
ਇੱਕ ਪਾਸੇ ਊਠਾਂ ਦੀ ਫੌਜ ਸੀ ਜਿਨ੍ਹਾਂ ਵਿਚ ਉੱਪਰ ਲੰਮੀਆਂ ਕੋਈ ਦਸ ਦਸ ਫੁੱਟ ਲੰਮੀਆਂ ਹੁੰਦੀਆਂ ਨੇ ਛੜਾਂ, ਉਹਨੂੰ ਸੁਤਰੀ ਨਾਲ ਕਹਿੰਦੇ, ਉੱਤੇ ਊਠ ਦੀ ਕਾਠੀ ਦੇ ਨਾਲ ਉਹ ਬੰਨੀਆਂ ਹੁੰਦੀਆਂ ਨੇ ਤੇ ਉਹਦੀ ਜਿਹੜੀ ਨਾਲੀ ਹੁੰਦੀ ਹੈ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਲੰਮੀ ਹੁੰਦੀ ਹੈ। ਉਹਨੂੰ 2 ਸਪੋਟਾਂ ਲਾ ਕੇ ਐਡੀ ਮੋਟੀ ਨਾਲ ਹੁੰਦੀ ਹੈ, ਉਹਦੇ ਐਡਾ ਵੱਡਾ ਗੋਲਾ ਪੈਂਦਾ ਉਹਦੇ ਵਿੱਚ। ਉਹ ਜਿਹੜੀਆਂ ਸੁਤਰੀ, ਸੁਤਰ ਕਹਿੰਦੇ ਊਠ ਨੂੰ, ਸੁਤਰੀ ਨਾਲਾਂ ਦਾ ਮਤਲਬ ਊਠਾਂ ਵਾਲੀਆਂ ਬੰਦੂਕਾਂ, ਉਹ ਇੱਕ ਪਾਸੇ ਸੈਂਕੜੇ ਤਾਦਾਦ ਵਿੱਚ ਕਰ ਦਿੱਤੀਆਂ।
ਇਸ ਬਿੱਦ ਕਰੀ ਲੜਨ ਕੀ ਕਾਰ,
ਇੱਕ ਪਾਸੇ ਜੰਜੈਲਾਂ, ਇੱਕ ਪਾਸੇ ਵੱਡੇ ਤੋਪਖਾਨੇ ਤੇ ਬੜੀ ਭਾਰੀ ਫੌਜ ਤੇ ਨਗਾਰੇ ਵਜਾਉਂਦਾ ਭੀਮ ਰਾਜਾ ਵਾਹਿਗੁਰੂ ਸੂਬਾ ਸਰਹੰਦ ਵਜ਼ੀਰ ਖਾਂ ਨਿਕਲਿਆ।
ਧੁੱਕ ਬੰਦੇ ਢਿੱਗ ਛਲਕ ਚਲਾਈ,
ਔਰ ਚੱਪੜਚਿੜੀ ਦੇ ਮੈਦਾਨ ਚ ਆ ਗਿਆ ਤੇ ਤੋਪਾਂ ਦੀ ਉਹਨੇ ਛਲਕ ਕਰ ਦਿੱਤੀ।
ਜਨ ਗੋਲਣ ਬਰਖਾ ਬਰਖਾਈ,
ਵੱਡੇ ਵੱਡੇ ਗੋਲਿਆਂ ਦਾ ਮੀਂਹ ਪੈਣ ਲੱਗਾ, ਅੱਗ ਵਰਨ ਲੱਗੀ।
ਤੋਪ ਜੰਬੂਰੇ ਰਹਿਕਲ ਭਾਰੇ,
ਬੜੇ ਬੜੇ ਰਹਿਕਲੇ ਜੰਬੂਰੇ ਉਥੇ ਜੰਗ ਸਾਧ ਸਿੰਘ ਜੀ 10 ਮਈ 1710 ਨੂੰ ਹੋਇਆ ਹੈ। ਬੜਾ ਘਮਸਾਨ ਦਾ ਜੰਗ ਗਰਮੀ ਦੇ ਮਹੀਨੇ ਹੋਇਆ ਹੈ।
ਚਲਵਾਏ ਵਜ਼ੀਰ ਜੋ ਥੇ ਸਾਰੇ,
ਵਜ਼ੀਰ ਖਾਂ ਨੇ ਕੋਈ ਕਸਰ ਨਹੀਂ ਛੱਡੀ, ਆਪਣਾ ਸਾਰਾ ਤੋਪਖਾਨਾ ਡਾਹ ਦਿੱਤਾ ਉੱਥੇ।
ਗੋਲੇ ਚੱਲੇ ਜੰਜੀਰਾ ਜੋੜ,
ਜੰਜੀਰਾਂ ਵਾਲੇ ਤੋਪੇ ਗੋਲੇ ਹੁੰਦੇ ਆ ਜੰਜੀਰਦਾਰ, ਉਸ ਸਮੇਂ ਦੀ ਸਮਝੋ ਆਟੋਮੈਟਿਕ ਉਸ ਵੇਲੇ ਦੀ ਚੀਜ਼ ਸੀਗੀ। ਉਹ ਏਦਾਂ ਲੜੀਦਾਰ ਗੋਲੇ ਆਈ ਜਾਂਦੇ ਚੱਲੀ ਜਾਂਦੇ ਆ, ਇੱਕ ਜਿਵੇਂ ਅੱਜ ਕੱਲ ਮੈਗਜ਼ੀਨ ਵਿੱਚ ਚੱਲਦੀਆਂ ਨੇ, ਉਹਨਾਂ ਕੋਲ ਵੀ ਸਿਸਟਮ ਬਣਾਏ ਹੋਏ ਸੀ। ਜੰਜੀਰਦਾਰ ਗੋਲੇ ਚਲਾਏ ਜਦੋਂ ਨੇ,
ਲੱਗਾ ਬਿਰਸ਼ ਉਸ ਸੁੱਟਾ ਤੋੜ,
ਐਡੇ ਐਡੇ ਭਿਅੰਕਰ ਗੋਲੇ ਸੀ ਜੇ ਐਡੇ ਐਡੇ ਦਰਖਤਾਂ ਨੂੰ ਲੱਗਦੇ, ਦਰਖਤਾਂ ਨੂੰ ਜੜੋਂ ਪੱਟ ਦਿੰਦੇ ਸੀ। ਜਿਹੜੇ ਦਰਖਤਾਂ ਨੂੰ ਪੱਟ ਦਿੰਦੇ ਹੁਣ ਗੋਲੇ, ਉਹ ਬੰਦਿਆਂ ਨੂੰ ਕੀ ਛੱਡਦੇ ਹੋਣਗੇ। ਜਿਹੜਾ ਕੋਈ ਸਿੰਘ ਸਾਹਮਣੇ ਆਇਆ ਸਣੇ ਘੋੜੇ ਉੱਡ ਜਾਂਦਾ ਸੀਗਾ।
ਗੋਲੀ ਬਰਸਾ ਜੈਸੇ ਮੋਹੇ,
ਏਦਾਂ ਗੋਲੀਆਂ ਵਰਦੀਆਂ ਸੀ ਜਿਵੇਂ ਮੀਂਹ ਪੈਂਦਾ ਹੋਵੇ, ਗੜੇ ਪੈਂਦੇ ਹੋਣ।
ਖੜੇ ਬਹਿਣ ਕਿਮ ਪੈਣ ਨਾ ਦੇਹੇ,
ਨਾ ਕਿਸੇ ਨੂੰ ਖਲੋਣ ਦਿੰਦੇ, ਨਾ ਬਹਿਣ ਦਿੰਦੇ, ਨਾ ਪੈਣ ਦਿੰਦੇ। ਇਹੋ ਜੀ ਗੋਲਿਆਂ ਦੀ ਉੱਥੇ ਜੰਜੀਰਦਾਰ ਗੋਲਿਆਂ ਦੀ ਵਰਖਾ ਹੋਈ ਹੈ।
ਧੂਆਂ ਉੱਠ ਭਈ ਦਿਨ ਤੇ ਰਾਤ,
ਇੰਨਾ ਧੂਆਂ ਉੱਠਿਆ ਧਰਤੀ ਤੋਂ ਕਿ ਦਿਨ ਤੋਂ ਰਾਤ ਬਣ ਗਈ। 10 ਮਈ ਦਾ ਦਿਨ ਸੀ, ਗਰਮੀ ਦੀ ਦਿਨ ਸੀ, ਗਰਮੀ ਦੇ ਦਿਨ ਵੱਡੇ ਹੁੰਦੇ ਆ, ਪਰ ਗਰਮੀ ਦੇ ਦਿਨ ਇੰਨੀ ਜਿਆਦਾ ਧੂਆਂ ਧਾਰ ਹੋਇਆ ਕਿ ਹਨੇਰਾ ਪੈ ਗਿਆ, ਰਾਤ ਵਰਗਾ ਹੋ ਗਿਆ।
ਘੋੜੇ ਪੱਗ ਬਹੁ ਧੂੜ ਉਡਾਤ,
ਘੋੜੇ ਜਦੋਂ ਦੌੜਦੇ ਸੀ ਉਹਨਾਂ ਦੇ ਸੁਮਾਂ ਨਾਲ ਧੂੜ ਉੱਡ ਕੇ ਆਕਾਸ਼ ਨੂੰ ਚੜ੍ਹਦੀ ਸੀ।
ਜਨ ਕਰ ਭਈ ਹਨੇਰੀ ਰਾਤ,
ਇਸ ਤਰ੍ਹਾਂ 10 ਮਈ ਦਾ ਦਿਨ ਹੋ ਗਿਆ ਜਿਵੇਂ ਰਾਤ ਹਨੇਰੀ ਹੋਵੇ।
ਤੋੜੇ ਚਮਕ ਟਿਟਾਣੇ ਵਾਤ,
ਔਰ ਉਸ ਹਨੇਰੇ ਦੇ ਵਿਚ ਸਿਰਫ ਤੋੜੇ ਹੀ ਧੁਖਦੇ ਸਨ, ਜਦੋਂ ਚਮਕਦੇ ਸਨ ਤੋੜਾ, ਜਦੋਂ ਬੰਦੂਕ ਨੂੰ ਲਾਂਦੇ ਪਤੀਤਾ ਧੁਖਦਾ ਨਾ, ਉਹ ਤੋੜਾ ਧੁਖਦਾ ਤੇ ਉਸ ਵੇਲੇ ਚਮਕ ਆਉਂਦੀ ਸੀ ਜਿਵੇਂ ਭਾਦਰੋਂ ਦੀ ਰਾਤ ਨੂੰ ਜੁਗਨੂੰ ਚਮਕਦੇ ਹੋਣ।
ਧੂਆਂ ਧਾਰ ਉੱਠ ਹੋ ਗਈ ਘਟਾ,
ਧੂਆਂ ਧਾਰ ਹੋ ਗਈ ਘਟਾ, ਛਾ ਗਈ ਕਾਲੀ ਸਮਝੋ ਧੂਏ ਦੀ।
ਦਮਕਤ ਪਿਆਲੇ ਜਨ ਬਿਜ ਛਟਾ,
ਔਰ ਉਸ ਵੇਲੇ ਬਿਜਲੀ ਲਿਸ਼ਕਦੀ, ਤੋਪਾਂ ਏਦਾਂ ਉਹਨਾਂ ਦੇ ਗੋਲੇ ਪੈਂਦੇ ਸੀ ਤੇ ਚਾਰੇ ਪਾਸੇ ਅੱਗ ਹੀ ਅੱਗ ਸੀਗੀ।
ਚੇਲੇ ਪਾਸੋਂ ਨੱਠ ਨੱਠ ਜਾਹੇ,
ਉਸ ਵੇਲੇ ਜਿਹੜੇ ਬੰਦੇ ਦੇ ਚੇਲੇ ਸੀਗੇ ਨਾਲ ਆਏ, ਉਹ ਨੱਠ ਨੱਠ ਜਾਂਦੇ ਮੈਦਾਨ ਵਿੱਚੋਂ।
ਬੰਦੇ ਓਹਲੇ ਹੋਏ ਲੁਕਾਹੇ,
ਉਹ ਬੰਦੇ ਨੂੰ ਓਹਲੇ ਹੁੰਦੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਸੀ ਇੱਥੇ ਜੰਗ ਚ ਕੀ ਹੋਣਾ, ਤੇ ਉਹ ਪਿਛਾਂ ਹੋ ਕੇ ਖਲੋਂਦੇ ਹੁਣ।
ਲੁਟੇਰੇ ਲੋਕ ਜੇ ਬੰਦੇ ਰੱਖੇ,
ਬੰਦੇ ਦੇ ਨਾਲ ਕਈ ਹਜ਼ਾਰ ਲੁਟੇਰੇ ਆਏ ਸੀਗੇ ਜਿਹੜੇ ਬਾਂਗਲਾਦੇਸ਼ ਤੋਂ, ਮਾਲਵੇ ਤੋਂ, ਦਿੱਲੀ ਤੋਂ ਵੀ ਜਾ ਸਰਹੰਦ ਲੁੱਟਾਂਗੇ। ਉਹ ਲੁੱਟਣ ਵਾਲੇ ਜਿਹੜੇ ਲਾਲਚੀ ਲੁਟੇਰੇ ਸੀਗੇ,
ਲੜਨ ਮਰਨ ਤਾਜ ਹੋਏ ਗਏ ਵੱਖੇ,
ਉਹ ਲੜਾਈ ਛੱਡ ਕੇ ਇਕਦਮ ਭੱਜ ਗਏ। ਸਭ ਤੋਂ ਪਹਿਲਾਂ ਲੁਟੇਰੇ ਦੌੜੇ ਮੈਦਾਨ ਵਿਚੋਂ
ਕਹੇ ਫਕੀਰ ਕਹਾ ਹਮ ਗਾਰਾ
ਉਹ ਕਹਿਣ ਲੱਗੇ ਇਹ ਫਕੀਰ ਦੇ ਆਖੇ ਆਪਾਂ ਲੱਗ ਕੇ ਆ ਗਏ ਸਾਧ ਦੇ ਇਹ ਸਾਨੂੰ ਮਰਵਾ ਦੇਗਾ ਇਹਨੇ ਕਿਹੜਾ ਜਿੱਤਣਾ ਉਹ ਵਜ਼ੀਰ ਖਾਨ ਹੈ ਸੂਬਾ ਸਰਹੰਦ ਜਿਹਨੇ ਵੱਡੇ ਵੱਡੇ ਜੰਗ ਫਤਿਹ ਕੀਤੇ ਹੋਏ ਨੇ ਜੋ ਜੰਗਾਂ ਦਾ ਮੈਦਾਨਾਂ ਦਾ ਸਿਪਾ ਸਲਾਰ ਜਰਨੈਲ ਹੈ ਉਹਦੇ ਨਾਲ ਲੜਾਣ ਲੈ ਸਾਨੂੰ ਅਸੀਂ ਤੇ ਮਾਰੇ ਜਾਵਾਂਗੇ ਲੁਟੇਰੇ ਦੌੜ ਗਏ
ਕਰਤ ਮਜ਼ਦੂਰੀ ਖਾਹੇ ਸੁਖਾਰਾ
ਕਹਿੰਦੇ ਆਪਾਂ ਸਰਹੰਦ ਲੁੱਟ ਕੇ ਕੀ ਲੈਣਾ ਮਜ਼ਦੂਰੀ ਕਰਕੇ ਖਾ ਲਾਂਗੇ
ਚੇਲੇ ਬੰਦੇ ਸਭ ਨੱਠ ਗਏ
ਬੰਦੇ ਦੇ ਚੇਲੇ ਜਿਹੜੇ ਸਾਧ ਨਾਲ ਆਏ ਸੀ ਉਹ ਵੀ ਨੱਠ ਗਏ
ਸਿੰਘ ਸੂਰਮੇ ਠਾਂਡੇ ਰਹੇ
ਸਿਰਫ ਗੁਰੂ ਕਲਗੀਧਰ ਪਾਤਸ਼ਾਹ ਦਾ ਖਾਲਸਾ ਹੀ ਅੜਿਆ ਉਸ ਮੈਦਾਨ ਵਿਚ
ਦੋਹਰਾ ਭਇਓ ਮੁਕਾਬਲਾ ਦੋਏ ਵੱਲੋਂ ਸਭ ਸਿਰ ਤੰਤ ਵਜ਼ੀਰਾ ਪਾਸ
ਕਹਿੰਦੇ ਦੋਵਾਂ ਪਾਸਿਆਂ ਤੋਂ ਮੁਕਾਬਲਾ ਬੜਾ ਗਹਿ ਗਹਿ ਹੋ ਰਿਹਾ ਸੀ ਤੋਪਾਂ ਚੱਲ ਰਹੀਆਂ ਸੀ ਤੀਰ ਚੱਲ ਰਹੇ ਸਨ ਗੋਲੀਆਂ ਚੱਲ ਰਹੀਆਂ ਸਨ ਸਿੰਘਾਂ ਦਾ ਇਰਾਦਾ ਸੀ ਵੀ ਅੱਜ ਸਰਹੰਦ ਫਤਿਹ ਕਰਨੀ ਸ਼ਾਮ ਤੱਕ ਜਾਂ ਮਰ ਜਾਣਾ ਜਾਂ ਮਾਰ ਦੇਣਾ ਇੱਥੋਂ ਪਿੱਛੇ ਭੱਜਣਾ ਨਹੀਂ ਮੈਦਾਨ ਵਿਚ ਲੁਟੇਰੇ ਭੱਜ ਗਏ ਜਿਹੜਾ ਉਹ ਸੀਗਾ ਸੁੱਚਾਨੰਦ ਦਾ ਭੇਜਿਆ ਹੋਇਆ ਉਹਦਾ ਭਤੀਜਾ ਲਗਭਗ 1000 ਫੌਜ ਲੈ ਕੇ ਉਹਦੀ ਵੀ ਦਾਲ ਨਾ ਗਲੀ ਤੇ ਉਹ ਵੀ ਭੱਜ ਗਿਆ
ਜੋ ਲੁਟੇਰੇ ਬੰਦੇ ਸਾਥ ਥੇ ਜਖੀਰੋ ਕੀਓ ਨਾ ਤਾਸ
ਉਹ ਜਿਹੜੇ ਬੰਦੇ ਦੇ ਨਾਲ ਲੁਟੇਰੇ ਸੀਗੇ ਉਹਨਾਂ ਨੇ ਹੌਸਲਾ ਨਹੀਂ ਕੀਤਾ ਤੇ ਉਹ ਖੜੇ ਨਹੀਂ
ਚਾਉ ਪਏ ਉਤੇ ਵਜ਼ੀਰਾ ਸਭ ਕੁਛ ਲਿਆ
ਕਹਿੰਦੇ ਉਧਰ ਵਜ਼ੀਰ ਖਾਂ ਕੋਲ ਬੜਾ ਕੁਝ ਸੀਗਾ ਉਹ ਸੂਬਾ ਸੀ ਅਕਸਰ ਨੂੰ 52 ਪਰਗਣੇ ਸੀਗੇ ਜਿਵੇਂ ਇੱਕ ਸਟੇਟ ਵਿਚ ਜ਼ਿਲ੍ਹੇ ਹੁੰਦੇ ਨਾ ਇਹ ਸੂਬੇ ਚ 52 ਪਰਗਣੇ ਸੀਗੇ 52 ਜ਼ਿਲ੍ਹੇ ਸੀ ਸਮਝੋ ਏਡੀ ਵੱਡੀ ਇਹ ਤਾਕਤ ਸੀ ਸਰਹੰਦ ਤੇ ਉਹਦੇ ਕੋਲ ਸਾਰਾ ਕੁਝ ਸੀਗਾ ਫੌਜ ਵੀ ਸੀ ਉਹਦੇ ਕੋਲ ਤੋਪਖਾਨਾ ਵੀ ਸੀ ਜਰਨੈਲ ਵੀ ਬੜੇ ਬੜੇ ਜੰਗੀ ਸੀਗੇ ਉਹ ਸਾਰੇ ਮੈਦਾਨ ਚ ਉਤਰੇ ਹੋਏ ਸੀਗੇ ਉਸ ਵੇਲੇ
ਬੰਦਾ ਨੇ ਕੁਛ ਸੰਜਮ ਨਾ ਕੀਆ
ਤੇ ਬੰਦੇ ਦੇ ਕੋਲ ਇੰਨਾ ਬੰਦੋਬਸਤ ਕੋਈ ਨਹੀਂ ਸੀ ਜਿੰਨਾ ਸੂਬੇ ਕੋਲ ਸੀ ਕਿਤੇ 10 ਗੁਣਾ ਜ਼ਿਆਦਾ ਉਹਦੇ ਕੋਲ ਪਾਵਰ ਸੀਗੀ
ਨਾ ਕਿਛ ਦਾਰੂ ਸਿੱਕੋ ਵਰਤਾਇਓ
ਨਾ ਹੀ ਬੰਦੇ ਦੇ ਕੋਲ ਇੰਨਾ ਅਸਲਾ ਸੀਗਾ ਵੀ ਦਾਰੂ ਸਿੱਕਾ ਸਿੰਘਾਂ ਨੂੰ ਵਰਤਾ ਦਿੰਦਾ
ਨਾ ਕਿਛ ਤੋਪ ਜੰਬੂਰਨ ਆਹਿਓ
ਨਾ ਤੋਪਾਂ ਸਨ ਨਾ ਜੰਬੂਰੇ ਸਨ
ਉਤੇ ਸਿਰ ਤੰਤ ਆਯੋ ਪਾਤਸ਼ਾਹੀ
ਔਰ ਉਧਰ ਬਾਦਸ਼ਾਹੀ ਬੰਦੋਬਸਤ ਸੀਗਾ ਸਾਰਾ ਸਰਕਾਰ ਉਹਦੇ ਨਾਲ ਸੀ ਸੂਬੇ ਦੇ
ਇਕ ਲੜ ਡੰਗ ਖਾਣ ਕੋ ਨਾਹੀ
ਇਧਰ ਇੱਕ ਡੰਗ ਦੀ ਰੋਟੀ ਮਿਲਦੀ ਸੀ ਇੱਕ ਡੰਗ ਦੀ ਨਹੀਂ ਸੀ ਇੱਥੇ ਤਾਂ ਡਾਂਗ ਤੇ ਡੇਰਾ ਸੀ ਖਾਲਸੇ ਦਾ
ਉਤ ਵੱਲ ਮੋਹਰ ਰੁਪਏ ਤੁੜਾਏ
ਉਧਰ ਸੋਨੇ ਦੀਆਂ ਮੋਹਰਾਂ ਚੱਲਦੀਆਂ ਸਨ
ਇਤ ਲੁੱਟ ਮਿਲਾ ਤਾਂ ਡੰਗ ਲੰਘਾਏ
ਇਧਰ ਲੁੱਟ ਮਾਰਦਾ ਸੀ ਜੋ ਕੁਝ ਆਉਂਦਾ ਸੀ ਉਹਦੇ ਨਾਲ ਗੁਜ਼ਾਰਾ ਕਰਦੇ ਸੀਗੇ
ਦੇਖੋ ਕਲਾ ਪ੍ਰਭੂ ਕੀ ਨਿਆਰੀ
ਪਰ ਉਸ ਪ੍ਰਭੂ ਦੀ ਖੇਡ ਵੇਖੋ ਉਹਦੇ ਰੰਗ ਵੇਖੋ ਅਕਾਲ ਪੁਰਖ ਦੇ
ਜਿੱਤੇ ਫਕੀਰ ਸ਼ਾਹੇ ਜਾਏ ਹਾਰੀ
ਇਹ ਫਕੀਰ ਜਿੱਤੇਗਾ ਤੇ ਸ਼ਹਿਨ ਸ਼ਹਿਨ ਸ਼ਾਹ ਹਾਰਨਗੇ ਸੂਬੇ ਹਾਰ ਜਾਣਗੇ ਇਹ ਫਕੀਰ ਜਿੱਤ ਜਾਏਗਾ
ਪ੍ਰਭ ਚਾਹੇ ਮੇਰ ਤ੍ਰਿਣੋ ਉਠਾਏ
ਉਹ ਪਰਮੇਸ਼ਰ ਚਾਹੇ ਨਾ ਇੱਕ ਕੱਖ ਨੂੰ ਪਹਾੜ ਵਰਗਾ ਬਣਾ ਸਕਦਾ ਹੈ
ਪ੍ਰਭ ਚਾਹੇ ਸਮੁੰਦਰ ਘੜੋਲੇ ਸੁਕਾਏ
ਉਹ ਪਰਮੇਸ਼ਰ ਚਾਹੇ ਤੇ ਸਮੁੰਦਰ ਨੂੰ ਘੜੇ ਚ ਪਾ ਕੇ ਸੁਕਾ ਸਕਦਾ ਹੈ
ਆਲੀ ਸਿੰਘ ਬਾਜ ਸਿੰਘ ਹੱਥ ਜੋੜੇ
ਬਾਬਾ ਆਲੀ ਸਿੰਘ ਸਲੋਦੀ ਵਾਲੇ ਤੇ ਬਾਜ ਸਿੰਘ ਪੱਟੀ ਵਾਲੇ ਇਹ ਮਾਝੇ ਤੋਂ ਆਏ ਸੀਗੇ ਬਾਜ ਸਿੰਘ ਪਰ 10ਵੇਂ ਪਾਤਸ਼ਾਹ ਦੇ ਨਾਲ ਗਏ ਸੀ ਨਾ ਹਜ਼ੂਰ ਸਾਹਿਬ ਇਸ ਕਰਕੇ ਬਾਜ ਸਿੰਘ ਮਾਝੇ ਦਾ ਇਹ ਗੁਰੂ ਸਾਹਿਬ ਦੇ ਨਾਲ ਹੀ ਉਥੋਂ ਬੰਦੇ ਬਹਾਦਰ ਨਾਲ ਮਹਾਰਾਜ ਨੇ ਪੰਜਾਂ ਦਾ ਸਿੰਘਾਂ ਦਾ ਜਥੇਦਾਰ ਬਣਾ ਕੇ ਬਾਬਾ ਵਿਨੋਦ ਸਿੰਘ ਜੀ ਤੇ ਬਾਬਾ ਬਾਜ ਸਿੰਘ ਭੇਜਿਆ ਬਾਜ ਸਿੰਘ ਨੇ ਤੇ ਬਾਬੇ ਆਲੀ ਸਿੰਘ ਨੇ ਕਿਹਾ
ਬੈਠੋ ਹੋ ਕੇ ਮੈਂ ਚੜੋ ਨਾ ਘੋੜੇ
ਬਾਬਾ ਜੀ ਤੁਸੀਂ ਇੱਥੇ ਕੀ ਬੈਠੇ ਕਰੀ ਜਾਂਦੇ ਹੋ ਤੁਸੀਂ ਕਿਉਂ ਨਹੀਂ ਘੋੜੇ ਚੜਦੇ ਬਾਬਾ ਬੰਦਾ ਅਜੇ ਜੰਗ ਦੇ ਮੈਦਾਨ ਚ ਨਹੀਂ ਸੀ ਆਇਆ ਬੈਠਾ ਜੰਗ ਵੇਖ ਰਿਹਾ ਸੀ
ਸਭ ਬੰਦੇ ਉਨ ਸਭਨ ਕਹਿਓ
ਤਾਂ ਬਾਬੇ ਬੰਦੇ ਨੇ ਆਲੀ ਸਿੰਘ ਨੂੰ ਤੇ ਬਾਜ ਸਿੰਘ ਨੂੰ ਕਿਹਾ
ਇੱਕ ਪਹਿਰ ਤੁਮ ਤਕੜੇ ਰਹਿਓ
ਸਿੰਘੋ ਇੱਕ ਪਹਿਰ ਤੁਸੀਂ ਤਕੜੇ ਹੋ ਕੇ ਲੜੋ 3 ਘੰਟੇ ਦੀ ਗੱਲ ਹੈ
ਤਾਂ ਮਾਲਕ ਫਿਰ ਹਮ ਵੱਲ ਕਰੇ
ਤਾਂ ਪ੍ਰਮਾਤਮਾ ਵਾਹਿਗੁਰੂ ਗੁਰੂ ਸੱਚੇ ਪਾਤਸ਼ਾਹ ਇਹ ਜੰਗ ਦਾ ਪਾਸਾ ਪਲਟ ਦੇਣਗੇ ਸਾਡੇ ਵੱਲ ਆ ਜਾਏਗੀ ਬਾਜੀ
ਸਭ ਤੁਰਕਣ ਕਉ ਮਾਰ ਸੋ ਡਰੇ
ਆਪਾਂ ਇਹ ਸਾਰਿਆਂ ਨੂੰ ਮਾਰ ਸੁੱਟਾਂਗੇ
ਸਭ ਸਿੱਖਣ ਮਿਲ ਬੇਨਤੀ ਕਰੀ
ਤਾਂ ਸਾਰੇ ਸਿੰਘਾਂ ਨੇ ਬੇਨਤੀ ਕੀਤੀ ਬੰਦੇ ਨੂੰ
ਕੰਮ ਤੇ ਸਰਤ ਨਾ ਕਾਚੀ ਘਰੀ
ਕਿ ਬਾਬਾ ਜੀ ਤੁਸੀਂ ਇੱਕ ਪਹਿਰ ਦੀ ਗੱਲ ਕਰਦੇ ਹੋ ਸਾਡੇ ਕੋਲ ਇੱਕ ਘੜੀ ਨਹੀਂ ਟੱਪਦੀ ਪਈ ਦੁਸ਼ਮਣ ਦਾ ਜ਼ੋਰ ਪੈ ਰਿਹਾ ਜੰਜੀਰਦਾਰ ਗੋਲੇ ਪੈ ਰਹੇ ਨੇ ਸਣੇ ਘੋੜਿਆਂ ਦੇ ਸਿੰਘ ਉੱਡਦੇ ਜਾ ਰਹੇ ਨੇ ਫੌਜਾਂ ਖਤਮ ਹੁੰਦੀਆਂ ਜਾ ਰਹੀਆਂ ਤਿੰਨ ਘੰਟਿਆਂ ਨੂੰ ਆਪਾਂ ਸਾਰੇ ਮਾਰੇ ਜਾਵਾਂਗੇ।
ਦੋਹਰਾ ਬਾਜ ਸਿੰਘ ਔਛਿਆਮ ਸਿੰਘ ਸਤਿਗੁਰ ਦਏ ਜੋ ਸਾਥ,
ਜਿਹੜੇ ਉਥੋਂ ਹਜ਼ੂਰ ਸਾਹਿਬ ਤੋਂ ਆਏ ਸੀਗੇ ਸਿੰਘ ਦਸਵੇਂ ਪਾਤਸ਼ਾਹ ਦੇ, ਗੜਵਈ ਸਿੰਘ ਸੀਗੇ, ਬਾਜ ਸਿੰਘ, ਵਿਨੋਦ ਸਿੰਘ, ਸ਼ਾਮ ਸਿੰਘ ਵਗੈਰਾ,
ਸਭ ਹਿੰਨ ਮਿਲ ਕੇ ਯੋ ਕਹਿ ਜੋੜ ਜੋੜ ਕੋ ਹਾਥ।
ਉਹ ਸਾਰੇ ਸਿੰਘ ਹੱਥ ਜੋੜ ਕੇ ਕਹਿਣ ਲੱਗੇ ਬੰਦੇ ਨੂੰ,
ਚਾਹ ਪਈ ਤੁਮ ਬਿਨ ਹਮ ਤੇ ਲੜਿਓ ਨਾ ਜਾਈ।
ਬਾਬਾ ਜੀ, ਜਿੰਨਾ ਚਿਰ ਤੁਸੀਂ ਘੋੜੇ ਨੀ ਚੜਦੇ ਉਨਾ ਚਿਰ ਸਾਡਾ ਹੌਸਲਾ ਨੀ ਪੈਣਾ।
ਤੁਮ ਢਿੱਗ ਦੇਹੇ ਲਗਾਈ,
ਅਸੀਂ ਤੁਹਾਡੀ ਅੱਖਾਂ ਸਾਹਮਣੇ ਸ਼ਹੀਦ ਹੋਵਾਂਗੇ, ਮੈਦਾਨ ਚੋਂ ਭੱਜਾਂਗੇ ਨਹੀਂ, ਪਰ ਤੁਸੀਂ ਅੱਗੇ ਦੇ ਆਓ।
ਖੜੇ ਹੋ ਖਾਲਸੋ ਔਰ ਗਏ ਪਰਾਈ,
ਉਹ ਖਾਲਸਾ ਹੀ ਖੜਾ, ਬਾਕੀ ਸਾਰੇ ਭੱਜ ਗਏ ਨੇ। ਜਿਹੜੇ ਲੁਟੇਰਿਆਂ ਦੇ ਆਪਾਂ ਮਾਣ ਕਰਦੇ ਸੀ, ਬੰਦੇ ਨੂੰ ਸੀ ਵੀ ਸ਼ਾਇਦ ਲੁਟੇਰੇ ਨਾਲ ਰਹਿਣਗੇ, ਪਰ ਉਹ ਭੱਜ ਗਏ। ਉਹ ਜਿਹੜਾ ਸੂਬੇ ਦਾ ਸੀਗਾ ਉਹ ਵੀ ਭੱਜ ਗਿਆ। ਕੁੱਲ ਰਹਿ ਗਏ ਸਿੰਘ 5-7 ਹਜ਼ਾਰ, ਤੇ 2 ਹਜ਼ਾਰ ਰਹਿ ਗਏ ਪਟਿਆਲੇ ਵਾਲਿਆਂ ਦੇ ਤਨਖਾਹਦਾਰ, ਬਾਕੀ ਸਾਰੇ ਦੌੜ ਗਏ।
ਭਾਵੇਂ ਰਾਖੋ ਭਾਵੇਂ ਦੇਹੋ ਮਰਾਈ,
ਭਾਵੇਂ ਸਾਨੂੰ ਇੱਥੇ ਮਰਵਾਓ ਤੇ ਭਾਵੇਂ ਤੁਸੀਂ ਸਾਨੂੰ ਲੜਾਓ, ਪਰ ਤੁਹਾਡੇ ਤੋਂ ਬਿਨਾ ਬਾਜੀ ਜਿੱਤੀ ਨਹੀਂ ਜਾਣੀ। ਬਾਬਾ ਜੀ,
ਹਮ ਭੱਜ ਜਾਵਣ ਨਹਿ ਕਉ ਠੌਰ,
ਅਸੀਂ ਕਿਤੇ ਨੀ ਭੱਜ ਕੇ ਜਾਣਾ ਹੁਣ, ਸਾਡੀ ਤਾਂ ਜ਼ਿੰਦਗੀ ਮੌਤ ਇੱਥੇ ਹੀ ਹੈ ਹੁਣ।
ਹਮ ਮਰ ਰਹਾਂਗੇ ਤੁਮ ਪਗ ਕੌਰ,
ਅਸੀਂ ਤੇਰੇ ਸਾਹਮਣੇ ਮਰਾਂਗੇ।
ਦੋਹਰਾ ਫਿਰ ਬੰਦਾ ਖਾਲਸਾ ਕਹਿਓ ਤੁਮ ਘੜੀਆਂ ਚਾਰ ਲੜਾਓ।
ਅੱਗੋ ਬੰਦਾ ਕਹਿਣ ਲੱਗਾ, ਚਲੋ ਇੱਕ ਪੈਰ ਨੀ, ਤੁਸੀਂ ਚਾਰ ਘੜੀਆਂ ਮੇਰਾ ਕਹਿਣਾ ਮੰਨ ਕੇ ਲੜ ਲਓ, ਡੇਢ ਕੁ ਘੰਟਾ ਲੜ ਲਓ।
ਮਾਲਕ ਤੇ ਹੱਥ ਜੋੜ ਕੇ ਔਰ ਮੈਂ ਲੈਗ ਬਖਸ਼ਾਏ,
ਮੈਂ ਮਾਲਕ ਕੋਲੋਂ 2-4 ਘੜੀਆਂ ਬਖਸ਼ਵਾ ਲੈਣਾ ਤੇ ਤੁਸੀਂ ਹੋ ਕੇ ਤਗੜੇ ਲੜੋ।
ਚਾਹ ਪਈ ਸਿੱਖਣ ਕਹਿਓ ਘੜੀ ਇੱਕ ਭਾਰੀ,
ਸਿੰਘ ਕਹਿੰਦੇ ਬਾਬਾ ਜੀ 4 ਘੜੀਆਂ ਇਹ ਤੇ ਇੱਕ ਘੜੀ ਭਾਰੀ ਪੈ ਰਹੀ ਹੈ ਸਾਲ ਖਾਲਸੇ ਤੇ।
ਹਮ ਤੋ ਪਲ ਨਹਿ ਸਕੈ ਸੰਭਾਰੀ,
ਇੱਕ ਪਲ ਵੀ ਨੀ ਸੰਭਾਰਿਆ ਜਾ ਰਿਹਾ, ਇਤਨਾ ਦੁਸ਼ਮਣ ਦਾ ਜ਼ੋਰ ਹੈ, ਇਤਨੀ ਤਾਕਤ ਹੈ ਸੂਬੇ ਕੋਲ।
ਮਾਲਕ ਹੱਥ ਬਿਨ ਸਿਰ ਹਮ ਆਏ,
ਅੱਜ ਸਾਡਾ ਤੂੰ ਮਾਲਕ ਹੈ, ਜੇ ਤੂੰ ਨਾ ਸਾਡੀ ਮਦਦ ਤੇ ਖਲੋਤਾ ਤੇ ਫੇਰ ਅਸੀਂ ਬੇਕਾਰ ਮਾਰੇ ਜਾਵਾਂਗੇ।
ਹਮ ਕਿਮ ਬਚੇ ਤੁਰਕ ਆਗੇ ਪਾਏ,
ਅਸੀਂ ਬਚਾਂਗੇ ਨਹੀਂ, ਸਾਰੇ ਮਾਰੇ ਜਾਵਾਂਗੇ, ਤੁਰਕ ਅੱਗੇ ਵੱਧ ਰਿਹਾ ਸਾਨੂੰ ਮਾਰਨ ਲਈ।
ਹਮ ਪਰਿਓ ਜਹਾਜ਼ ਸਮੁੰਦਰ ਮਾਹੀ,
ਸਾਡਾ ਖਾਲਸੇ ਦਾ ਜਹਾਜ਼ ਹੈ ਸਮੁੰਦਰ ਚ ਡੋਬੇ ਖਾਣ ਲੱਗਾ ਹੈ।
ਭਾਵੇਂ ਰਾਖੋ ਭਾਵੇਂ ਦੇਹੋ
ਡੁਬਾਈ, ਮਲਾ ਤੈਨੂੰ ਗਲਗੀਧਰ ਨੇ ਬਣਾਇਆ, ਭਾਵੇਂ ਤੂੰ ਰੱਖ ਤੇ ਭਾਵੇਂ ਡੁਬਾ ਦੇ।
ਤੁਮ ਮਾਲਕ ਹੋਏ ਰੱਖੋ ਬਚਾਈ,
ਤੂੰ ਮਾਲਕ ਕਹਿੰਦੇ ਤੂੰ ਆਵੇ ਦਾ ਅੱਗੇ ਮਲਾਹ ਬਣ ਕੇ ਬਚਾ ਡੁੱਬਦੇ ਜਹਾਜ਼ ਨੂੰ। ਹੁਣ
ਤੁਰਕ ਆਟਾ ਹਮ ਲੂਣੋ ਨਾਹੀ,
ਤੁਰਕ ਦੇ ਆਟੇ ਦੇ ਸਮਾਨ ਨੇ, ਅਸੀਂ ਆਟੇ ਚ ਲੂਣ ਦੇ ਬਰਾਬਰ ਵੀ ਨਹੀਂ ਹਾਂ।
ਕਿਮ ਹਮ ਇਨ ਸੰਗ ਪੁਜੈ ਲੜਾਈ,
ਇਹ ਲੱਖਾਂ ਫੌਜ ਤੁਰਕਾਂ ਦੇ ਨਾਲ ਅਸੀਂ ਕਿਵੇਂ ਲੜਾਂਗੇ।
ਮਾਰੇ ਤੋਪਣ ਕੇ ਅਬ ਉੱਡ ਜਾਹੀ,
ਇਹ ਤੋਪਾਂ ਮਾਰ ਮਾਰ ਕੇ ਸਾਨੂੰ ਸਣੇ ਘੋੜਿਆਂ ਉਡਾ ਦੇਣਗੀਆਂ।
4 ਘੜੀ ਹਮ ਕਬ ਇਨ ਠੱਲੈ,
4 ਘੜੀ ਬੜੀ ਦੂਰ ਦੀ ਗੱਲ ਹੈ, ਅਸੀਂ ਨੀ ਰੋਕ ਸਕਾਂਗੇ।
ਤੁਮ ਬਿਨ ਬਚੈ ਨਾ ਹਮ ਇੱਕ ਪਲੈ,
ਇੱਕ ਪਲ ਵੀ ਨੀ ਅਸੀਂ ਬਚ ਸਕਦੇ ਬਾਬਾ ਜੀ, ਜੇ ਤੁਸੀਂ ਨਾ ਖਲੋਤੇ।
ਤੁਮ ਬਿਨ ਘੜੀ ਨਾ ਇੱਕ ਹਮ ਲੜੈ,
ਇੱਕ ਘੜੀ ਵੀ ਨੀ ਸਾਡੇ ਕੋਲ ਲੜਿਆ ਜਾਣਾ ਤੇਰੇ ਤੋਂ ਬਿਨਾ।
ਤੁਮ ਬਿਨ ਇੱਕ ਘੜੀ ਮੈਂ ਮਰੈ,
ਤੇਰੇ ਤੋਂ ਬਿਨਾ ਇੱਕ ਘੜੀ ਜੀ ਮਾਰੇ ਜਾਵਾਂਗੇ ਸਾਰੇ ਸਿੰਘ।
ਤੁਮ ਬਿਨ ਹਮ ਲੜ ਸਕੈ ਸੋ ਨਾਹੀ,
ਤੇਰੇ ਤੋਂ ਬਿਨਾ ਅਸੀਂ ਨੀ ਲੜਨਾ।
ਤੋਪ ਜੰਬੂਰਨ ਸੋ ਉੱਡ ਜਾਹੀ,
ਅਸੀਂ ਉੱਡ ਜਾਵਾਂਗੇ, ਐਵੇਂ ਮਾਰੇ ਜਾਵਾਂਗੇ ਬੇਕਾਰ ਦੁਸ਼ਮਣ ਦੇ ਹੱਥੋਂ।
ਦੋਹਰਾ ਜਿਮ ਤੁਮ ਪ੍ਰਥਮੋ ਥੋ ਕਹਿਓ, ਹਮ ਤੋਪਣ ਲੱਗਣ ਨਾ ਦੇਹੀ।
ਬਾਬਾ ਜੀ, ਤੁਸੀਂ ਤੇ ਕਹਿੰਦੇ ਸੀ ਵੀ ਤੋਪਾਂ ਚੱਲਣ ਹੀ ਨਹੀਂ ਦੇਣੀਆਂ, ਤੁਸੀਂ ਪਹਿਲਾਂ ਇਹ ਵਚਨ ਕਿਹਾ ਸੀ ਵੀ ਅਸੀਂ ਦੁਸ਼ਮਣ ਦੀਆਂ ਤੋਪਾਂ ਦੇ ਗੋਲੇ ਸਿੰਘਾਂ ਨੂੰ ਨਹੀਂ ਲੱਗਣ ਦੇਵਾਂਗੇ।
ਹੁਣ ਕੇ ਸ਼ਸਤਰ ਸੋ ਉਨ ਲੱਗਾ, ਉਨ ਕੋ ਨਾਸ਼ ਕਰੇ ਹੈ।
ਤੁਸੀਂ ਇਹ ਵੀ ਕਹਿੰਦੇ ਸੀ ਵੀ ਤੁਰਕਾਂ ਦੇ ਸ਼ਸਤਰ ਉਲਟੇ ਤੁਰਕਾਂ ਨੂੰ ਲੱਗਣਗੇ, ਉਹਨਾਂ ਦਾ ਨਾਸ਼ ਕਰਨਗੇ।
ਚਾਹ ਪਈ ਸਿੰਘ ਮਝੈਲਣ ਬੰਦਾ ਕਹਿਓ,
ਇਹ ਤਾਂ ਮਾਝੇ ਦੇ ਸਿੰਘ ਬੜੇ ਕਰਾਲੇ ਸੀਗੇ, ਬੜਾ ਬੋਲਬਾਣ ਇਹਨਾਂ ਦਾ ਕਰੜਾ ਹੀ ਹੁੰਦਾ ਮਾਝੇ ਵਾਲਿਆਂ ਦਾ, ਇਹ ਫਟਾਫਟ ਮੂੰਹ ਤੇ ਕਹਿ ਦਿੰਦੇ। ਬੰਦੇ ਬਹਾਦਰ ਨੂੰ ਪੈ ਕੇ ਕਹਿੰਦੇ, ਤੂੰ ਤੇ ਕਹਿੰਦਾ ਸੀ ਉਹਨਾਂ ਦੇ ਸ਼ਸਤਰ ਨੀ ਚੱਲਣੇ, ਉਹ ਤੇ ਸਾਨੂੰ ਡਾਈ ਜਾਂਦੇ ਉਡਾਈ ਜਾਂਦੇ, ਤੇ ਖੜਾ ਹੋ ਤੂੰ। ਏਦਾਂ ਜਦੋਂ ਮਾਝੇ ਵਾਲੇ ਕਰੜੇ ਹੋ ਕੇ ਬੋਲੇ,
ਹਮ ਲੜ ਹੈ ਤੁਮ ਬੈਠੇ ਰਹੇ ਹੋ,
ਬਾਬਾ ਜੀ ਅਸੀਂ ਲੜਦੇ ਹਾਂ ਤੁਸੀਂ ਬੈਠੇ ਰਹੋ।
ਬੰਦਾ ਛੱਡ ਕੇ ਚੇਲੇ ਭਾਗੇ,
ਬੰਦੇ ਦੇ ਚੇਲੇ ਭੱਜ ਗਏ ਸਨ ਉਸ ਵੇਲੇ,
ਲੜੇ ਖਾਲਸੇ ਹੋਏ ਹੋਏ ਆਗੇ,
ਸਿੰਘ ਹੀ ਲੜ ਰਹੇ ਸਨ ਉਸ ਵੇਲੇ।
ਦੋਹਰਾ ਉੱਚੀ ਰੋੜੀ ਦੇਖ ਕੇ ਬੰਦਾ ਬੈਠਿਓ ਜਾਏ,
ਬੰਦਾ ਉੱਚੀ ਥਾਂ ਤੇ ਬੈਠਾ ਜੰਗ ਦੇਖ ਰਿਹਾ ਸੀ।
ਵਜ਼ੀਰਾ ਗੋਲਣ ਦਾਜ ਸਦ ਆਖਿਓ ਦੇਹੋ ਉਡਾਏ,
ਔਰ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਉਸ ਠੇਰੀ ਦੇ ਉੱਤੇ ਬੰਦਾ ਬੈਠਾ ਪਹਾੜੀ ਤੇ। ਉਹਨੇ ਬੜੇ ਸਿਆਣੇ ਤੋਪਚੀਆਂ ਨੂੰ ਕਿਹਾ ਵੀ ਉਸ ਪਾਸੇ ਫਾਇਰਿੰਗ ਕਰੋ, ਤੇ ਬੰਦੇ ਨੂੰ ਉਡਾ ਦਿਓ।
ਚੁੱਪ ਕਰ ਬੰਦਾ ਬਹਿ ਰਹੇ ਹੋ ਪਰਿਓ ਲੜਾਈ ਗਾੜ
ਲੜਾਈ ਬੜੀ ਗਹਿ ਗਹਿ ਝੋਰੀ ਸੀ ਬੰਦਾ ਉੱਚੀ ਥਾਂ ਤੇ ਬੈਠਾ ਸੀ।
ਗੋਲੀ ਗੋਲਾ ਬਹੁ ਪਵੇ ਬੰਦਾ ਭਯੋ ਨਾ ਠਾਡ
ਬੰਦਾ ਫੇਰ ਵੀ ਉੱਥੇ ਬੈਠਾ ਰਿਹਾ ਤੇ ਗੋਲੀਆਂ ਦੇ ਤੋਪਾਂ ਦੇ ਉੱਥੇ ਗੋਲੇ ਪੈਣ ਲੱਗ ਪਏ।
ਚਾਉ ਪਈ ਤਬ ਲੋਕਨ ਕੋ ਚਿੰਤਾ ਪਰੀ
ਤਾਂ ਲੋਕਾਂ ਨੂੰ ਬੜੀ ਚਿੰਤਾ ਹੋਈ।
ਬੰਦਾ ਬੈਠ ਇਹਾਂ ਰਹਿ ਮਰੀ
ਬੰਦਾ ਇੱਥੇ ਬੈਠਾ ਹੀ ਮਾਰਿਆ ਜਾਵੇਗਾ ਤੇ ਸਿੰਘ ਵੀ ਮਾਰੇ ਜਾਵਾਂਗੇ ਸਾਰੇ।
ਚੇਲੇ ਨੱਠ ਓਟ ਬੰਦਾ ਲੁਕੈ
ਔਰ ਬੰਦੇ ਦੇ ਚੇਲੇ ਦੇ ਨੱਠ ਕੇ ਪਿਛਾਂ ਹੋ ਗਏ ਨੇ।
ਗੋਲੇ ਸ਼ੂਕਤ ਸੁਣਤ ਨਾ ਸਕੈ
ਔਰ ਗੋਲੇ ਸ਼ੂਕਦੇ ਆ ਰਹੇ ਨੇ।
ਕੋਊ ਕਹੈ ਇਹ ਇਹਾਂ ਮਰ ਜਾਓਗ
ਤੇ ਕਈ ਕਹਿੰਦੇ ਬੰਦਾ ਇੱਥੇ ਮਾਰਿਆ ਜਾਏਗਾ ਅੱਜ।
ਕੋਊ ਕਹੈ ਜਾਂ ਫਕੀਰ ਲੁਕ ਜਾਓਗ
ਫਿਰ ਕਈ ਕਹਿੰਦੇ ਇਹ ਤੇ ਫਕੀਰ ਹੈ ਇਹਦਾ ਕੀ ਹੈ ਜਾ ਕੇ ਫੇਰ ਸਾਧਾਂ ਚ ਰਲ ਜੇਗਾ ਇਹ।
ਕੋਊ ਕਹੈ ਹਮ ਹੀ ਕੋ ਖੁਵਾਰੀ
ਫਿਰ ਸਿੰਘ ਆਪਸ ਲੱਗ ਪਏ ਕਹਿੰਦੇ ਸਾਨੂੰ ਹੀ ਪਰੇਸ਼ਾਨੀ ਹੈ ਅੱਗੇ ਵੀ ਅਸੀਂ ਲੜਦੇ ਰਹੇ ਮਹਾਰਾਜ ਦੇ ਟਾਈਮ ਤੇ ਹੁਣ ਇਹਦੇ ਟਾਈਮ ਤੇ ਵੀ ਸਾਨੂੰ ਹੀ ਲੜਨਾ ਪੈਣਾ ਇਹਨੇ ਕੀ ਕਰਨਾ ਭਲਾ।
ਜਿਨ ਕੇ ਆਹੇ ਅਡੰਬਰ ਭਾਰੀ
ਇਹ ਸਾਧ ਲੋਕ ਹੁੰਦੇ ਬੜੇ ਪਖੰਡ ਕਰ ਲੈਂਦੇ ਹੈ।
ਤਾਂ ਖਾਲਸਿਓ ਉਪਜਿਓ ਰੋਹੇ
ਇਦਾਂ ਸਿੰਘਾਂ ਨੂੰ ਗੁੱਸਾ ਆ ਗਿਆ। ਸਿੰਘ ਬੜੇ ਕਾਲੇ ਪੈ ਜਾਂਦੇ ਕਈ ਵਾਰੀ ਬੰਦਾ ਬੜੀ ਨੀਤੀ ਨਾਲ ਚੱਲ ਰਿਹਾ ਸੀ ਪਰ ਸਿੰਘਾਂ ਨੂੰ ਹੋ ਗਿਆ ਵੀ ਇਹ ਸਾਨੂੰ ਮਰਵਾਵੇਗਾ। ਹਾਂਜੀ
ਲੜੈ ਖਾਲਸੋ ਆਗੈ ਹੋਹੇ
ਤੇ ਸਿੰਘ ਅੱਗੇ ਹੋ ਕੇ ਲੜ ਰਹੇ ਸਨ।
ਕਹਿਓ ਖਾਲਸਾ ਤੁਮ ਟਿਕ ਬਹਿ ਰਹੋ
ਅਖੀਰ ਸਿੰਘਾਂ ਨੇ ਕਿਹਾ ਤੂੰ ਬੈਠਾ ਰਹਿ ਤੂੰ ਨੀ ਕੁਝ ਕਰਨ ਜੋਗਾ।
ਹਮ ਜੀਵਤ ਤੁਮ ਚਿੰਤ ਨਾ ਕਹੋ
ਸਾਡੇ ਜਿਉਂਦਿਆਂ ਤੂੰ ਚਿੰਤਾ ਨਾ ਕਰ।
ਸਭ ਉਨ ਕੀਓ ਦਗਾ ਦਗ ਬਾਜ
ਜਿਹੜਾ ਉਹ ਖਾਲਸਾ ਜੀ ਆਇਆ ਸੀ ਨਾ ਵਜ਼ੀਰ ਖਾਨ ਦਾ ਸੂਬੇ ਸਰਹੰਦ ਦਾ ਭੇਜਿਆ ਆਇਆ ਸੁੱਚੇ ਨੰਦ ਦਾ ਭਤੀਜਾ ਦਗੇ ਬਾਜ
ਡਾਰ ਲੂਟ ਚੱਲਿਓ ਪਿੱਛੇ ਭਾਜ
ਇਕਦਮ ਉਹ ਵੀ ਫੌਜ ਦੇ ਵਿੱਚੋਂ ਦੌੜ ਪਿਆ ਇਹ ਕਹਿ ਕੇ ਵੀ ਭੱਜੋ ਭਾਜੜ ਪੈ ਗਈ ਜਾਨਾਂ ਬਚਾ ਲਓ। ਉਹਦਾ ਮਤਲਬ ਸੀ ਹਜ਼ਾਰ ਬੰਦਾ ਸਾਡਾ ਭੱਜੇਗਾ ਦੋ ਚਾਰ ਹਜ਼ਾਰ ਸਿੱਖ ਵੀ ਭੱਜਣਗੇ ਨਾਲ। ਉਹਨੇ ਐਨ ਗਹਿ ਗਚ ਲੜਾਈ ਵਿਚ ਭਾਜੜ ਪਵਾ ਦਿੱਤੀ।
ਘੋੜੇ ਤੇ ਗਿਰ ਸੋ ਮਰ ਗਯੋ
ਪਰ ਬਾਬੇ ਬੰਦੇ ਨੇ ਉਹਨੂੰ ਕਿਹਾ ਸੀ ਜੋ ਤੂੰ ਕਰੇਗਾ ਤੈਨੂੰ ਭਰੇਗਾ। ਉਹ ਭੱਜਿਆ ਜਾਂਦਾ ਹੀ ਘੋੜੇ ਤੋਂ ਡਿੱਗ ਕੇ ਮਰ ਗਿਆ।
ਹੁਣ ਜੋ ਕੀਤੇ ਸੋ ਓਨ ਪਯੋ
ਜੋ ਉਹਨੇ ਕੀਤਾ ਸੀ ਦਗਾ ਉਹਦਾ ਫਲ ਨਾਲ ਹੀ ਮਿਲ ਗਿਆ ਉਹਨੂੰ।
ਦੋਹਰਾ ਹੱਸ ਬੰਦੇ ਘੋੜੇ ਮੰਗਿਓ ਕਹੈ ਮਾਲਕ ਪਹੁੰਚਿਓ ਆਏ
ਜਦੋਂ ਉਹ ਮਾਰਿਆ ਗਿਆ ਨਾ ਤੇ ਬਾਬਾ ਬੰਦਾ ਸਿੰਘ ਹੱਸ ਕੇ ਕਹਿੰਦਾ ਲਿਆ ਹੁਣ ਮੇਰਾ ਘੋੜਾ ਮੈਂ ਘੋੜੇ ਚੜਾਂ ਹੁਣ ਮਾਲਕ ਨੇ ਮੇਰੀ ਡਿਊਟੀ ਲਾਈ ਆ। ਉਹਨੂੰ ਇਸ਼ਾਰਾ ਸ਼ਹੀਦੀ ਫੌਜਾਂ ਦਾ ਆ ਰਿਹਾ ਸੀ। ਹਾਂਜੀ
ਮਾਰੋ ਲੈਵੋ ਲੂਟ ਕਹੈ ਦਇਓ ਸੋ ਤੀਰ ਚਲਾਏ
ਬਾਬੇ ਬੰਦੇ ਦਾ ਘੋੜਾ ਆਇਆ ਬਾਬਾ ਬੰਦਾ ਘੋੜੇ ਤੇ ਬਹਿੰਦਿਆਂ ਸਾਰ ਉਹਨੇ ਪੱਥੇ ਚ ਉਹ ਤੀਰ ਕੱਢਿਆ ਜਿਹੜਾ ਸ੍ਰੀ ਕਲਗੀਧਰ ਪਾਤਸ਼ਾਹ ਨੇ ਪੰਜ ਤੀਰ ਦਿੱਤੇ ਸਨ। ਇੱਕ ਤੀਰ ਚਿੱਲੇ ਚਾੜ ਕੇ ਕੰਨਾਂ ਰਾਹੀਂ ਖਿੱਚ ਕੇ ਜਦੋਂ ਛੱਡਿਆ
ਕਿਉਂ ਪਈ ਚਲਤ ਤੀਰ ਉਨ ਘਟਾ ਉਠਾਇਓ
ਸ੍ਰੀ ਕਲਗੀਧਰ ਪਾਤਸ਼ਾਹ ਦਾ ਤੀਰ ਜਦੋਂ ਚੱਲਿਆ ਤੇ ਉਹਦੇ ਪਹਿਰੇ ਚ ਸ਼ਹੀਦੀ ਫੌਜਾਂ ਬੇਨਤੀ ਪ੍ਰਗਟ ਹੋ ਗਈਆਂ।
ਤੁਰਕਣ ਕੀ ਸੋ ਅੱਖੀ ਪਾਇਓ
ਇੰਨਾ ਘਟਾ ਹਨੇਰੀ ਉੱਡਿਆ ਤੁਰਕਾਂ ਦੀ ਅੱਖਾਂ ਚ ਪੈ ਗਿਆ।
ਤੁਸੀਂ ਘਟੇ ਮੈਂ ਅੰਧੇ ਭਏ
ਉਸ ਘਟੇ ਦੀ ਇੰਨੇ ਕਰ ਦਿੱਤੇ ਤੁਰਕ ਪਰਮੇਸ਼ਰ ਦੀ ਖੇਡ ਵੇਖੋ ਸ੍ਰੀ ਕਲਗੀਧਰ ਪਾਤਸ਼ਾਹ ਦੇ ਤੀਰ ਦੀ।
ਆਪਸ ਮੈਂ ਲਾਰ ਕਹਿ ਮਰ ਗਏ
ਆਪਸ ਦੀ ਲੜਨ ਲੱਗੇ ਪਤਾ ਹੀ ਨਹੀਂ ਰਿਹਾ ਵੀ ਕੀ ਕਰ ਰਹੇ ਆ।
ਨਹੀਂ ਹਕਾਰ ਖਾਲਸਾ ਦਇਓ
ਔਰ ਬਾਬੇ ਬੰਦੇ ਨੇ ਖਾਲਸੇ ਨੂੰ ਹੱਲਾ ਬੋਲਣ ਲਈ ਕਿਹਾ ਫਿਰ
ਜਾਨ ਸਿੱਧ ਇੱਜੜ ਸ਼ੇਰ ਸੋ ਭਇਓ
ਜਿਵੇਂ ਕਹਿੰਦੇ ਭੇਡਾਂ ਦੇ ਇੱਜੜ ਚ ਸ਼ੇਰ ਪੈਂਦੇ ਇੱਦਾਂ ਪੈ ਗਏ ਸਿੰਘ।
ਜੋ ਤੁਰਕਣ ਕੇ ਲੱਭੇ ਸਰਦਾਰ
ਜਿਹੜੇ ਤੁਰਕਾਂ ਦੇ ਵੱਡੇ ਵੱਡੇ ਜਨਰਲ ਕਰਨਲ ਸੀਗੇ
ਦੇਊ ਖਾਲਸਾ ਦੀਨੇ ਮਾਰ
ਉਹ ਸਿੰਘਾਂ ਨੇ ਝਟਕ ਦਿੱਤੇ ਫਿਰ ਜੰਗ ਵਿਚ
ਤਹਾਂ ਵਜ਼ੀਰਾ ਸਸਕਿਤ ਭਇਆ
ਔਰ ਕਹਿੰਦੇ ਵਜ਼ੀਰ ਖਾਨ ਸਹਿਕ ਦਾ ਹੋਇਆ ਖਾਲਸੇ ਦੇ ਹੱਥ ਆ ਗਿਆ।
ਕਿਲਾ ਗੱਡ ਕੋ ਅੱਗੇ ਗਿਆ
ਕਹਿੰਦੇ ਕੋਈ ਸਿੰਘ ਕਿਲਾ ਗੱਡ ਕੇ ਅੱਗੇ ਗਿਆ
ਬੰਦੇ ਵਹਿੜਨ ਸਾਥ ਕਿਸੜਾਇਆ
ਕਹਿੰਦੇ ਉਹਨੂੰ ਫੜ ਕੇ ਨਾ ਸੂਬੇ ਵਜ਼ੀਰ ਖਾਨ ਨੂੰ ਉਹਦੇ ਪੈਰ ਨਾਲ ਪਾ ਕੇ ਰੱਸੀ ਵਹਿੜਿਆਂ ਦੇ ਪਿੱਛੇ ਜਿਵੇਂ ਸੁਹਾਗਾ ਘੜੀਸੀ ਦਾ ਹੈ ਏਦਾਂ ਫਿਰ ਘੜੀਸ ਘੜੀਸ ਕੇ ਲੈ ਗਏ ਸਰਹੰਦ।
ਫੇਰ ਅਗਨ ਮੈਂ ਉਸੇ ਸੜਾਇਆ
ਤੇ ਫਿਰ ਸੂਬੇ ਨੂੰ ਕਹਿੰਦੇ ਜਿਉਂਦਾ ਅਧਮ ਹੋਇਆ ਜਦੋਂ ਹੋ ਗਿਆ ਉਹਨੂੰ ਪੁੱਠਾ ਟੰਗ ਕੇ ਥੱਲੇ ਪਰਾਲੀ ਦੀ ਅੱਗ ਬਾਲੀ ਵੀ ਹੌਲੇ ਹੌਲੇ ਧੁਖਦੀ ਰਵੇ ਤੇ ਥੋੜੀ ਅੱਗ ਦੇ ਵਿਚ ਫਿਰ ਉਹਨੂੰ ਸਾੜ ਸਾੜ ਕੇ ਹੌਲੇ ਹੌਲੇ ਫੂਕਿਆ ਚੰਗੀ ਤਰ੍ਹਾਂ।
ਦੋਹਰਾ ਇਤੀ ਵਜ਼ੀਰਾ ਮਾਰਿਓ ਜੇਠ ਸੁਦੀ ਕੇ ਮਾਹੇ
ਇਸ ਤਰ੍ਹਾਂ ਸਾਧ ਸੰਗਤ ਜੀ ਵਜ਼ੀਦਾ ਸੂਬਾ ਸਰਹੰਦ ਦਾ ਜਿਹਨੇ ਸਾਹਿਬਜ਼ਾਦੇ ਨੀਹਾਂ ਚਿਣੇ ਸਨ 20 ਸਾਲ ਦਸਵੇਂ ਪਾਤਸ਼ਾਹ ਦੇ ਨਾਲ ਉਹ ਜੰਗ ਜਾਰੀ ਰੱਖਿਆ ਉਹਨੇ 20 ਸਾਲ ਉਹ ਪਹਾੜੀਆਂ ਦੇ ਆਖੇ ਲੱਗ ਕੇ ਹਰ ਸਾਲ ਹੀ ਲੈ ਕੇ ਫੌਜਾਂ ਆਨੰਦਪੁਰ ਤੁਰ ਪੈਂਦਾ ਸੀ ਸੰਗਤਾਂ ਨੂੰ ਪਰੇਸ਼ਾਨ ਕਰਦਾ ਸੀ ਗੁਰੂ ਨੂੰ ਤੰਗ ਕਰਦਾ ਸੀ। ਅੱਜ ਆਪਣੀ ਕਰਨੀ ਦਾ ਫਲ ਭੋਗ ਕੇ ਸੰਸਾਰ ਤੋਂ ਜਹੰਨਮ ਵਿਚ ਚਲਾ ਗਿਆ।
ਸਤਰਾ ਸਹਿ ਸਤਾਠ ਸਤਾਸਠੇ ਚੱਪੜ ਚਿੜੀ ਕੇ ਪਾਹੇ।
ਚੱਪੜ ਚਿੜੀ ਦੇ ਵਿਚ 1767 ਮੁਤਾਬਕ 1710 ਈਸਵੀ ਨੂੰ 10 ਮਈ ਵਾਲੇ ਦਿਨ ਇਹ ਸੂਬਾ ਮਾਰਿਆ ਗਿਆ। ਜਿਉਂਦਾ ਸਾੜ ਕੇ ਖਾਲਸੇ ਨੇ ਇਹਦਾ ਭੋਗ ਪਾਤਾ, ਫਤਿਹ ਕਰਤਾ। ਉਸ ਤੋਂ ਬਾਅਦ ਗੁਰੂ ਕੇ ਅਸਥਾਨਾਂ ਦੀ ਸੇਵਾ, ਜਿੱਥੇ ਜਿੱਥੇ ਸ਼ਹੀਦਾਂ ਸਿੰਘਾਂ ਦੇ ਸਥਾਨ ਸੀਗੇ, ਗੁਰਦੁਆਰਾ ਫਤਿਹਗੜ੍ਹ ਸਾਹਿਬ, ਮਾਤਾ ਜੀ ਦਾ ਬੁਰਜ, ਜੋਤੀ ਸਰੂਪ ਬਿਬਾਨਗੜ੍ਹ ਸਾਹਿਬ, ਇਹ ਸਾਰੇ ਸਥਾਨਾਂ ਦੇ ਨਿਸ਼ਾਨ ਝੂਲਾਏ ਗਏ। ਸੋ ਖਾਲਸਾ ਜੀ ਸਰਹੰਦ ਫਤਿਹ ਕਰਕੇ ਬਾਬਾ ਜੀ ਨੇ ਪਹਾੜੀ ਰਾਜਿਆਂ ਦੀਆਂ ਵੀ ਖਬਰਾਂ ਲਈਆਂ। ਜਿਹੜੇ ਜਿਹੜੇ ਗੁਰੂ ਘਰ ਦੇ ਦੁਖੀ ਸਨ, ਦੁਸ਼ਟ ਸਨ, ਸਾਰਿਆਂ ਨੂੰ ਹਮਰੇ ਦੁਸ਼ਟ ਸਭੈ ਤੁਮ ਕਾਵੋ, ਜੋ ਕਲਗੀਧਰ ਪਾਤਸ਼ਾਹ ਨੇ ਅਰਦਾਸ ਕੀਤੀ ਸੀ ਪਰਮੇਸ਼ਰ ਦੇ ਚਰਨਾਂ ਚ, ਉਹ ਪੂਰੀ ਹੋਈ। ਸੋ ਅਗਲੇ ਪ੍ਰਕਰਨ ਅੱਜ ਆਪ ਜੀ ਸਰਵਣ ਕਰੋਗੇ, ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਓਹੇ ਮਯਾ ਅੰਧਕੂਪ ਮਹਾ ਭਿਆਨ, ਨਾਨਕ
ਪਾਰ ਉਤਾਰ,
ਹੇ ਪ੍ਰਭ ਸਰਨਾਗਤੀ ਕਿਰਪਾ ਨਿਤ
ਦਇਆਲ,
ਏਕ ਅੱਖਰ ਹਰ ਮਨ ਬਸਤ ਨਾਨਕ ਹੋਤ
ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ
ਪਾਰ,
ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ
ਉਤਾਰਨ ਹਾਰ,
ਜੋ ਸ਼ਰਧਾ